ਗੁਰੂਆਂ ਪੀਰ ਫਕੀਰਾਂ ਦੀ ਬਾਣੀ, ਪੰਜ ਦਰਿਆ ਦਾ ਕਲ ਕਲ ਵਹਿੰਦਾ ਪਾਣੀ, ਗੀਤ ਸੰਗੀਤ ਮਨੋਰੰਜਨ ਤੇ ਜਾਣਕਾਰੀਆਂ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਸਿਰਨਾਮਾ,
ਦਿਲਾਂ ਦੀ ਸਾਂਝ ਤੇ ਮੁਹੱਬਤਾਂ ਦੇ ਪੈਗਾਮ ਵੰਡਦਾ ਪੰਜਾਬੀ ਸੱਭਿਆਚਾਰ ਨਾਲ ਲਬਰੇਜ਼ ਰੇਡੀਓ ਪ੍ਰੋਗਰਾਮ ਸਿਰਨਾਮਾ।
Century 21 Legacy Limited. Let us show you how to increase your sales and lead the life you wish by using our system.
We provide personal training and give you the tools necessary to succeed.
The best part, you don't need to spend thousands of dollars on advertising that does not produce any results. New or experienced realtors for one-on-one meeting, please call broker of record Ravi Simak at 416-716-0917 or 905-672-2200. Century 21 Legacy believes in legacy of success and fulfillment.
ਘਰ ਤਾਂ ਬੜਾ ਸੋਹਣਾ ਮਿਲ ਗਿਆ, ਨਾ ਹੁਣ ਸੋਫੇ ਕਿੱਥੋਂ ਲਈਏ?
ਸੋਫਾ ਮਾਰਟ ਤੋਂ ਡਿਜ਼ਾਈਨਰ ਅਤੇ ਕਸਟਮ ਮੇਡ ਸੋਫੇ ਬਣਵਾਵਾਂਗੇ, ਉਹ ਵੀ ਡਾਇਮੈਂਸ਼ਨਸ ਦੇ ਕੇ।
ਮਨਪਸੰਦ ਦੇ ਰੰਗਾਂ ਦੀ ਫੈਬਰਿਕ ਜਾਂ ਲੈਦਰ ਦੇ ਸੋਫੇ, ਫੋਮ ਤੇ ਸਪ੍ਰਿੰਗਾਂ ਦੀ ਗਾਰੰਟੀ ਦੇ ਨਾਲ 1998 ਤੋਂ ਆਪਣੀ ਫੈਕਟਰੀ ਦੇ ਤਿਆਰ ਸੋਫੇ ਵੇਚਦੇ ਨੇ।
ਨਾ ਫਿਰ ਦੇਰ ਕਾਦੀ, ਚਲੋ ਹੁਣੇ ਚਲੀਏ।
ਸੋਫਾ ਮਾਰਟ ਦੀ ਇੱਕੋ ਇੱਕ ਲੋਕੇਸ਼ਨ 36 ਰੀਗਨ ਰੋਡ, ਬ੍ਰੈਂਪਟਨ। ਕਾਲ ਕਰ ਸਕਦੇ ਹੋ 905-791-8056 ਤੇ, ਯਾਨੀ 905-791-8056 ਤੇ।
ਸੋਫਾ ਮਾਰਟ, ਸੋਫਾ ਮਾਰਟ।
ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ। ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ। ਹਮੇਸ਼ਾ ਇੱਕੋ ਨੰਬਰ ਯਾਦ ਰੱਖੋ 6475014385, ਯਾਨੀ 647-501-4385 ਟਰੱਕ ਲੋਨ ਐਂਡ ਲੀਜ਼ਿੰਗ।
ਚਲੋ ਜੀ, ਟੋਰਾਂਟੋ ਨੂੰ ਟੀਕਾਕਰਨ ਕਰੀਏ। ਆਪਣੀ ਵਾਰੀ ਆਉਣ ਤੇ ਕੋਵਿਡ ਦਾ ਟੀਕਾ ਜ਼ਰੂਰ ਲਗਵਾਓ। ਆਨਲਾਈਨ ਰਾਖੋ ਵਾਸਤੇ toronto.ca/covid19 ਤੇ ਜਾਓ ਜਾਂ ਕਾਲ ਕਰੋ 888-999-6488। ਕਾਲ ਕਰਨ ਵਾਸਤੇ ਨੰਬਰ ਮਿਲਾਓ 888-999-6488।
ਅੱਜ ਕੱਲ੍ਹ
ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਵੇਖਿਓ ਕਿਤੇ ਨਾ ਮਾਰ ਦੇਣਾ, ਵੇਖਿਓ ਕਿਤੇ ਨਾ ਮਾਰ ਦੇਣਾ ਆਪਣੇ ਹੀ ਪੈਰਾਂ ਤੇ ਕੁਹਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਸ਼ਾਲਾ ਲਾੜਾ, ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾ
ਜਾਨੀ ਦੇ ਲਾ ਵਿੱਚ ਸੜਾ
ਤੂੰ ਬੇਚੈਨ ਕਿਉਂ ਐ ਤੂੰ ਰੰਜ਼ੂਰ ਕਿਉਂ ਐ ਤੂੰ ਸੀਨੇ ਨੂੰ ਲਾ ਕੇ ਵੀ ਇਉਂ ਦੂਰ ਕਿਉਂ ਐ ਹਵਾਵਾਂ ਵਿੱਚ ਕਿਉਂ ਨਹੀਂ ਤੂੰ ਲਿਖਦਾ ਮੁਹੱਬਤ ਹਵਾਵਾਂ ਵਿੱਚ ਕਿਉਂ ਨਹੀਂ ਤੂੰ ਲਿਖਦਾ ਮੁਹੱਬਤ ਤੂੰ ਸ਼ਾਇਰ ਐ ਫਿਰ ਵੀ ਇੰਨਾ ਮਜਬੂਰ ਕਿਉਂ ਐ ਤੂੰ ਸ਼ਾਇਰ ਐ ਫਿਰ ਵੀ ਇੰਨਾ ਮਜਬੂਰ ਕਿਉਂ ਸੁਰਜੀਤ ਪਾਤਰ ਹੋਣਾ ਦੀਆਂ ਲਿਖੀਆਂ ਨੇ ਸਤਰਾਂ ਦੇ ਨਾਲ ਮੈਂ ਅਵਤਾਰ ਰਿਹਾਲ 12 ਮਈ 2021 ਦਿਨ ਬੁੱਧਵਾਰ ਦੀ ਸ਼ਰਨਾਵਾਂ ਦੀ ਸਭਾ ਦੇ ਵਿੱਚ ਸ਼ਰਨਾਵਾਂ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਅਦਾਬ ਦੋਸਤੋ ਉਮੀਦ ਹੈ ਤੁਹਾਡਾ ਅੱਜ ਦਾ ਦਿਨ ਬਿਹਤਰੀਨ ਬੀਤ ਰਿਹਾ ਹੋਣਾ ਤੇ ਤੁਸੀਂ ਅੱਜ ਦੇ ਖੁਸ਼ਗਵਾਰ ਇਸ ਮੌਸਮ ਦਾ ਵੀ ਆਨੰਦ ਮਾਣ ਰਹੇ ਹੋਵੋਗੇ ਸੋ ਦੋਸਤੋ ਸਾਥ ਆਪਣਾ ਰਹਿਣਾ ਠੀਕ 3 ਵਜੇ ਤੱਕ ਸਟੂਡੀਓ ਦੇ ਵਿੱਚ ਕੋਈ ਗੱਲਬਾਤ ਕਰਨੀ ਹੈ 416-620-1778 ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਸੀਂ eawaz.com ਜਾਂ ਸਿਰਨਾਵਾ radio.com ਉੱਤੇ ਵੀ ਸਾਨੂੰ ਲਾਈਵ ਸੁਣ ਸਕਦੇ ਹੋ ਤੁਸੀਂ ਦੋਸਤੋ ਫੇਸਬੁੱਕ ਉੱਤੇ ਸਿਰਨਾਵਾ ਦਾ ਪੇਜ ਸਿਰਨਾਵਾ ਰੇਡੀਓ 770 AM ਜਾਂ 770 AM ਸਿਰਨਾਵਾ ਰੇਡੀਓ ਵੀ ਲਾਈਕ ਕਰਨਾ ਤੁਸੀਂ ਫੇਸਬੁੱਕ ਜ਼ਰੀਏ ਵੀ ਸਿਰਨਾਵਾਂ ਦੇ ਨਾਲ ਜੁੜ ਸਕਦੇ ਹੋ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਇੱਥੇ ਮੈਂ ਦੱਸਣਾ ਚਾਹੁੰਦਾ ਜਿੱਥੇ ਅਸੀਂ ਖਬਰਾਂ ਦੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਨਿੱਪੀ ਪੁਰੀ ਵੀ ਜਿਹੜੇ ਅੱਜ ਹਾਜ਼ਰ ਹੋਣਗੇ ਇੱਕ ਬਹੁਤ ਹੀ ਵਧੀਆ ਸਿਹਤ ਸੰਬੰਧੀ ਗੱਲਬਾਤ ਨਿੱਪੀ ਪੁਰੀ ਉਹਨਾਂ ਦੇ ਨਾਲ ਅਸੀਂ ਕਰਾਂਗੇ ਸੋ ਦੋਸਤੋ ਤੁਸੀਂ ਜੁੜੇ ਰਹਿਣਾ ਸਿਰਨਾਵਾਂ ਦੇ ਨਾਲ ਜੀ
ਜੀ ਸਾਰਿਆਂ ਦਾ ਪ੍ਰੋਗਰਾਮ ਸਿਰਨਾਵਾਂ ਨਾਲ ਜੁੜਨ ਲਈ ਦਿਲੋਂ ਧੰਨਵਾਦ ਜੀ ਆਇਆਂ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਦੋਸਤ ਤੇ ਹੋਸਟ ਵਰਿੰਦਰ ਗਿੱਲ ਸਾਰਿਆਂ ਦਾ ਇੱਕ ਵਾਰੀ ਮੈਂ ਫੇਰ ਸਵਾਗਤ ਕਰਦਾ ਜੀ ਸਾਰੇ ਸਪੋਂਸਰਸ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਪ੍ਰੋਗਰਾਮ ਨਾਲ ਜੁੜਦੇ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਤੇ ਸਾਨੂੰ ਸਪੋਰਟ ਕਰਨੇ ਨੇ ਸਿਰਨਾਵਾਂ ਨੂੰ ਜੇ ਤੁਸੀਂ ਵੀ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਜੇ ਸਾਡੇ ਸਰੋਤੇ ਸੁਣ ਰਹੇ ਨੇ ਕੋਈ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਆ ਤਾਂ ਜ਼ਰੂਰ ਸਪੋਰਟ ਦੀ ਹਮੇਸ਼ਾ ਜ਼ਰੂਰਤ ਹੁੰਦੀ ਹੈ ਜੀ ਸੋ ਸਾਡੀ ਟੀਮ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ 416-561-1277 ਤੇ ਤੁਸੀਂ ਅਵਤਾਰ ਉਹਨਾਂ ਨੂੰ ਕੋਈ ਵੀ ਆਪਣਾ ਬਿਜ਼ਨਸ ਪ੍ਰਮੋਟ ਕਰਨ ਲਈ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜਿੱਥੇ ਸਿਰਨਾਵਾਂ ਅਸੀਂ ਮੰਡੇ ਟੂ ਫਰਾਈਡੇ ਤੁਹਾਡੇ ਤੱਕ ਪਹੁੰਚਦਾ ਕਰਦੇ ਹਾਂ ਉੱਥੇ ਨਾਲ ਦੀ ਨਾਲ ਟੀਮ ਵਜੋਂ ਰੀਅਲ ਸਟੇਟ ਦੇ ਵਿੱਚ ਵੀ ਮੈਂ ਕਮਨ ਅਤੇ ਅਵਤਾਰ ਸਾਰੇ ਹੀ ਇਕੱਠੇ ਕੰਮ ਕਰਦੇ ਹਾਂ ਸੋ ਤੁਹਾਡਾ ਪ੍ਰੋਪਰਟੀ ਸੰਬੰਧੀ ਕੋਈ ਵੀ ਸਵਾਲ ਆ ਕਿਸੇ ਨੂੰ ਵੀ ਕਾਲ ਕਰ ਲਿਓ ਜੀ ਤੁਸੀਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਊਗੀ ਜੇ ਤੁਹਾਡਾ ਕੋਈ ਸਵਾਲ ਪ੍ਰੋਪਰਟੀ ਖਰੀਦਣ ਸੰਬੰਧੀ ਆ ਜਾਂ ਵੇਚਣ ਸੰਬੰਧੀ ਆ ਜਾਂ ਤੁਸੀਂ ਕੋਈ ਟਰੱਕ ਜਾਣ ਦੀ ਭਾਲ ਦੇ ਵਿੱਚ ਹੋਟਲ ਮੋਟਲ ਜਾਂ ਤੁਹਾਨੂੰ ਘਰ ਕੋਈ ਚਾਹੀਦਾ ਜਾਂ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਦੀ ਭਾਲ ਦੇ ਵਿੱਚ ਹੋ ਤਾਂ ਜੇ ਕਮਨ ਉਹਨਾਂ ਨਾਲ ਗੱਲਬਾਤ ਕਰਨੀ ਆ 647-766-0064 ਅਵਤਾਰ ਉਹਨਾਂ ਦਾ ਨੰਬਰ 416-561-1277 ਮੇਰੇ ਨਾਲ ਜੇ ਗੱਲਬਾਤ ਕਰਨੀ ਹੈ ਜੀ 416-300-7706 ਤੇ ਗੱਲਬਾਤ ਹੋ ਸਕਦੀ ਆ ਵੈਦਰ ਦੀ ਗੱਲ ਕਰ ਲਈਏ ਜੀ ਅੱਜ ਵੱਧ ਤੋਂ ਵੱਧ ਤਾਪਮਾਨ 17 ਤੇ ਘੱਟ ਤੋਂ ਘੱਟ 5 ਕੱਲ੍ਹ ਨੂੰ ਜਿਹੜਾ 20 ਡਿਗਰੀ ਤੇ 5 ਡਿਗਰੀ ਤੇ ਸ਼ੁੱਕਰਵਾਰ ਵਾਲੇ ਦਿਨ ਵੀ 19 ਡਿਗਰੀ ਤੇ 6 ਡਿਗਰੀ ਜਿਹੜਾ ਤਾਪਮਾਨ ਰਹਿਣਾ ਸੋ ਵਧੀਆ ਮੌਸਮ ਹੈ ਜੀ ਇੰਜੋਏ ਕਰੋ ਨਾਲ ਦੀ ਨਾਲ ਅਵਤਾਰ ਜੀ ਜੇ ਗੱਲਬਾਤ ਕਰਦੇ ਹਾਂ ਅੱਜ ਦੇ ਦਿਨ ਦੀ ਜੀ ਅੱਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਉਤਸਵ ਆ ਸਾਰਿਆਂ ਨੂੰ ਸਰਨਾਵਾਂ ਦੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਹੀ ਨਾਮ ਨਾਲ ਜੁੜੋ ਜੀ ਸੋ ਅੱਜ ਨਾਲ ਦੀ ਨਾਲ ਅਵਤਾਰ ਜੀ ਜਿਹੜਾ ਇੱਕ ਹੋਰ ਦਿਨ ਆ ਜੀ 12 ਮਈ ਦੀ ਜੇ ਗੱਲਬਾਤ ਕਰ ਲੈਂਦੇ ਹਾਂ ਤਾਂ ਨੈਸ਼ਨਲ ਨਰਸਿੰਗ ਵੀਕ ਦੇ ਵਜੋਂ ਇਹ ਸਾਰਾ ਹਫ਼ਤਾ ਮਨਾਇਆ ਜਾਂਦਾ ਜੀ ਤੇ ਜਿਹੜੀ ਨਰਸਿੰਗ ਪਾਇਨੀਅਰ ਫਲੋਰੈਂਸ ਨਾਈਟਗੇਲ ਦਾ ਅੱਜ ਜਨਮ ਦਿਨ ਹੈ ਜਿਹਨਾਂ ਕਰਕੇ ਜੀ ਜਿਹੜਾ 12 ਮਈ ਨੂੰ ਜਿਹੜਾ ਨਰਸਿੰਗ ਡੇ ਦੇ ਵਜੋਂ ਮਨਾਇਆ ਜਾਂਦਾ ਪਰ ਪੂਰਾ ਵੀਕ 10 ਤੋਂ ਲੈ ਕੇ 16 ਮਈ ਤੱਕ 1985 ਦੇ ਵਿੱਚ ਇਹ ਸ਼ੁਰੂਆਤ ਕੀਤੀ ਗਈ ਸੀ ਤੇ 1985 ਦੇ ਵਿੱਚ ਫੈਡਰਲ ਗੌਰਮੈਂਟ ਵੱਲੋਂ ਇਹਨੂੰ ਜਿਹੜਾ ਨਾਮ ਦਿੱਤਾ ਗਿਆ ਸੀ ਨੈਸ਼ਨਲ ਨਰਸਿੰਗ ਵੀਕ ਪਰ 1993 ਵਿੱਚ ਇਸਦਾ ਨਾਮ ਬਦਲ ਕੇ ਨੈਸ਼ਨਲ ਨਰਸਿੰਗ ਵੀਕ ਰੱਖ ਦਿੱਤਾ ਗਿਆ ਸੀ ਸੋ ਅੱਜ ਦੇ ਦਿਨ ਦੇ ਉੱਪਰ ਜਿਹੜੇ ਵੀ ਫਰੰਟ ਸਾਡੇ ਸਟਾਫ ਆ ਜੀ ਨਰਸਿਸ ਨੇ ਜਾਂ ਡਾਕਟਰ ਸਾਰਿਆਂ ਨੂੰ ਜਿਹੜਾ ਜੀ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ ਖਾਸ ਕਰਕੇ ਜੇ ਨਰਸਿਸ ਦੀ ਗੱਲ ਕਰੀਏ ਕੋਵਿਡ ਦੇ ਦਿਨਾਂ ਦੇ ਵਿੱਚ ਬਹੁਤ ਲੰਬੀ ਜਿਹੜੀ ਲੜਾਈ ਦੇ ਵਿੱਚ ਇਹਨਾਂ ਨੇ ਆਪਣਾ ਬਹੁਤ ਯੋਗਦਾਨ ਪਾਇਆ ਸੋ ਦਿਲੋਂ ਧੰਨਵਾਦ ਸਾਰੇ ਹੀ ਫਰੰਟ ਲਾਈਨ ਵਰਕਰਸ ਦਾ ਜੀ
ਜੀ ਬਿਲਕੁਲ ਵਰਿੰਦਰ ਜੀ ਜਿਵੇਂ ਅਸੀਂ ਜੇ ਨਰਸਿਸ ਦੀ ਗੱਲ ਕਰਦੇ ਹਾਂ ਦੇਖੋ ਕੋਰੋਨਾ ਜਦੋਂ ਸ਼ੁਰੂਆਤ ਜੇ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ ਜਦੋਂ ਸ਼ੁਰੂਆਤ ਹੋਈ ਆ ਤਾਂ ਬਹੁਤ ਜ਼ਿਆਦਾ ਜਿਹੜਾ ਡਰਾਵਣਾ ਜਾਂ ਦਹਿਲਾਉਣ ਵਾਲਾ ਮਾਹੌਲ ਸੀ ਕੋਰੋਨਾ ਦੇ ਮਰੀਜ਼ ਦੇ ਨੇੜੇ ਜਿਹੜਾ ਕੋਈ ਘਰ ਦੇ ਪਰਿਵਾਰਕ ਮੈਂਬਰ ਵੀ ਜਾਣਾ ਚੰਗਾ ਨਹੀਂ ਸਮਝਦੇ ਸਨ। ਤੇ ਜੇ ਮੈਂ ਭਾਰਤ ਦੀ ਗੱਲ ਕਰਾਂ ਤਾਂ ਤੁਸੀਂ ਦੇਖਿਆ ਹੋਣਾ ਵੀਡੀਓਜ਼ ਦੇ ਵਿੱਚ ਜਿਹੜਾ ਕਿੰਨਾ ਜ਼ਿਆਦਾ ਦਰਦਨਾਕ ਮੰਜ਼ਰ ਦੇਖਣ ਨੂੰ ਮਿਲੇ ਨੇ, ਪਰ ਉਸ ਸਮੇਂ ਦੇ ਵਿੱਚ ਨਰਸਾਂ ਨੇ ਜਿਵੇਂ ਆਪਣੀ ਭੂਮਿਕਾ ਨਿਭਾਈ ਆ ਵਾਕਈ ਸ਼ਲਾਘਾਯੋਗ ਆ। ਤੇ ਅਸੀਂ ਸਲੂਟ ਕਰਦੇ ਹਾਂ ਜੀ ਆਪਣੇ ਫਰੰਟ ਲਾਈਨ ਵਰਕਰਸ ਨੂੰ, ਜੇ ਅਸੀਂ ਖਾਸ ਕਰਕੇ ਨਰਸਾਂ ਦੀ ਗੱਲ ਕਰੀਏ। ਜੀ ਵਰਿੰਦਰ ਜੀ,
ਜੀ ਬਿਲਕੁਲ, ਦੋ ਤਿੰਨ ਸੰਦੇਸ਼ ਤੋਂ ਬਾਅਦ ਆਪਾਂ ਖਬਰਾਂ ਨਾਲ ਜੁੜਦੇ ਹਾਂ ਜੀ। ਨਿਊ ਇੰਡੀਆ ਕਰੀ ਮਹਿਲ ਦਾ ਨੰਬਰ 905-400-5500-9054-5475-00 ਤੇ ਤੁਸੀਂ ਕਾਲ ਕਰਨੀ ਆ। ਬਹੁਤ ਹੀ ਸਵਾਦਲਾ ਭੋਜਨ ਖਾਣ ਲਈ, ਮਠਿਆਈਆਂ ਵੈਜ ਅਤੇ ਨਾਨ ਵੈਜ, ਤੁਸੀਂ ਵਿਰਕ ਬ੍ਰਦਰ ਉਹਨਾਂ ਨੂੰ ਕਾਲ ਕਰਨੀ ਹੈ ਜੀ। ਸੋ ਵਧੀਆ ਤੁਹਾਨੂੰ ਜਿਹੜੀ ਸਰਵਿਸ ਉੱਥੋਂ ਪ੍ਰੋਵਾਈਡ ਕਰਨਗੇ ਜੀ। ਸੋ ਵਿਵੇਕ ਗੁਪਤਾ ਉਹਨਾਂ ਦਾ ਨੰਬਰ 647-973-1733, ਜੇ ਤੁਹਾਨੂੰ ਸਿਟੀ ਤੋਂ ਕੋਈ ਨੋਟਿਸ ਆਇਆ ਜਾਂ ਤੁਸੀਂ ਰੈਨੋਵੇਸ਼ਨ ਕਰਵਾਉਣ ਲਈ ਪਰਮਿਟ ਦੀ ਭਾਲ ਦੇ ਵਿੱਚੋਂ ਐਗਜ਼ਿਸਟਿੰਗ ਬੇਸਮੈਂਟ ਨੂੰ ਤੁਸੀਂ ਰੈਂਟਲ ਬਣਾਉਣਾ, ਸਾਈਡ ਐਂਟਰੈਂਸ ਦਾ ਪਰਮਿਟ ਚਾਹੀਦਾ, ਗੱਲ ਕੀ ਜੀ ਆਰਕੀਟੈਕਟ ਵਿਵੇਕ ਗੁਪਤਾ ਉਹਨਾਂ ਨੂੰ ਤੁਸੀਂ 647-973-1733 ਤੇ ਕਾਲ ਕਰ ਲੈਣੀ ਆ। ਟਰੱਕ ਲੋਨ ਅਤੇ ਲੀਜ਼ਿੰਗ ਦਾ ਨੰਬਰ 905-799-5152 ਤੇ ਤੁਸੀਂ ਹਰ ਤਰ੍ਹਾਂ ਦੇ ਟਰੱਕਾਂ ਦੇ ਲੋਨ ਲੈਣ ਲਈ ਜਾਂ ਤੁਹਾਨੂੰ ਮੋਰਗੇਜ ਜਾਂ ਪ੍ਰਾਈਵੇਟ ਫੰਡ ਚਾਹੀਦੇ ਨੇ ਤਾਂ ਲਖਵੀਰ ਸਿੰਘ ਉਹਨਾਂ ਨਾਲ ਤੁਸੀਂ ਗੱਲਬਾਤ ਕਰਨੀ ਆ। 7956 ਟੋਰਬਨ ਰੋਡ ਯੂਨਿਟ 9 ਲੈਂਡਰ ਵਿਖੇ ਤੁਸੀਂ ਜਾਣਾ, 905-799-2152। ਤੇ ਨਾਲ ਦੀ ਨਾਲ ਗੁਰਵਿੰਦਰ ਮਾਨਗੜ ਉਹਨਾਂ ਦਾ ਨੰਬਰ ਮੈਂ ਦੇ ਦੇਵਾਂ ਜੀ, ਜੇ ਤੁਸੀਂ ਸਕੋਸ਼ੀਆ ਬੈਂਕ ਤੋਂ ਮੋਰਗੇਜ ਕਰਵਾਉਣੀ ਚਾਹੁੰਦੇ ਹੋ, ਬੈਂਕ ਤੋਂ ਮੋਰਗੇਜ ਕਰਵਾਉਣੀ ਚਾਹੁੰਦੇ ਹੋ ਤਾਂ ਸਕੋਸ਼ੀਆ ਬੈਂਕ ਦੇ ਨਾਲ ਮੋਰਗੇਜ ਐਡਵਾਈਜ਼ਰ ਦੇ ਤੌਰ ਤੇ ਕੰਮ ਕਰਦੇ ਨੇ ਗੁਰਵਿੰਦਰ ਮਾਨਗੜ, 647-964-0060 ਤੇ ਤੁਸੀਂ ਗੁਰਵਿੰਦਰ ਮਾਨਗੜ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ। ਅਵਤਾਰ ਜੀ, ਜੇ ਖਬਰਾਂ ਦੀ ਗੱਲ ਕਰੀਏ ਜੇ ਆਪਾਂ ਪੰਜਾਬ ਤੋਂ ਸ਼ੁਰੂਆਤ ਕਰਦੇ ਹਾਂ ਜੀ, ਖਾਸ ਕਰਕੇ ਜੇ ਜਦੋਂ ਕਹਿੰਦੇ ਜੀ ਕਾਨੂੰਨ ਦੇ ਰਾਖੇ ਹੀ ਕਾਨੂੰਨ ਨੂੰ ਧੱਜੀਆਂ ਉਡਾਉਣ ਲੱਗ ਜਾਣ ਜੀ ਤਾਂ ਫਿਰ ਕੀ ਹਾਲਾਤ ਬਣਦੇ ਨੇ ਜੀ। ਸੋ ਜਿਹੜੀ ਇਹ ਖਬਰ ਆ ਇਹ ਦੇਖੋ ਜੀ, ਇੱਕ ਆਮ ਕਰਕੇ ਜਿਹੜੇ ਬਹੁਤ ਕੇਸ ਹੁੰਦੇ ਨੇ ਜੀ, ਬਲਾਤਕਾਰ ਦੇ ਹੋ ਗਿਆ ਜੀ, ਜਬਰ ਜਨਾਹ ਦੇ ਕੇਸਾਂ ਦੀ ਗੱਲ ਕਰਦੇ ਹਾਂ, ਆਮ ਪਬਲਿਕ ਦੇ ਵਿੱਚ ਹਾਈ ਹਾ ਦੁਆ ਜੀ ਬਹੁਤ ਮੱਚਦੀ ਆ ਜਦੋਂ ਕੋਈ ਇਹੋ ਜਿਹਾ ਕੁਛ ਹੁੰਦਾ ਤੇ ਪੁਲਿਸ ਵਾਲਿਆਂ ਵੱਲੋਂ ਆਪਣਾ ਰੋਲ ਨਿਭਾਇਆ ਜਾਂਦਾ, ਪਰ ਜਦੋਂ ਪੁਲਿਸ ਵਾਲੇ ਆਪ ਹੀ ਅਜਿਹਾ ਕੁਛ ਕਰਨ ਲੱਗ ਜਾਣ ਤਾਂ ਕੀ ਹਾਲਾਤ ਬਣਨਗੇ, ਇਹ ਕੀ ਅਪਡੇਟ ਆ ਜੀ, ਜ਼ਰੂਰ ਅਪਡੇਟ ਕਰਿਓ ਕਿਉਂਕਿ ਅਜਿਹਾ ਜਿਹੜਾ ਹੈ ਜੀ ਸ਼ਰਮਨਾਕ ਆ ਮੇਰੇ ਹਿਸਾਬ ਨਾਲ ਜੀ। ਜੀ
ਜੀ ਬਿਲਕੁਲ ਵਰਿੰਦਰ ਜੀ, ਬਹੁਤ ਮੰਦਭਾਗੀ ਇਹ ਜਿਹੜੀ ਘਟਨਾ ਹੋਈ ਹੈ ਤੇ ਬਠਿੰਡੇ ਦੇ ASI ਤੇ ਕਥਿਤ ਤੌਰ ਉੱਤੇ ਔਰਤ ਨਾਲ ਬਲਾਤਕਾਰ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ, ਇਸ ਮਾਮਲੇ ਦਾ ਵੀਡੀਓ ਵੀ ਵਾਇਰਲ ਹੋਇਆ ਜਿਸ ਵਿੱਚ ASI ਨੂੰ ਔਰਤ ਦੇ ਨਾਲ ਇਤਰਾਜ਼ਯੋਗ ਹਾਲਤ ਦੇ ਵਿੱਚ ਕਾਬੂ ਕੀਤਾ ਗਿਆ ਤੇ ਵੀਡੀਓ ਵਿੱਚ ਪਿੰਡ ਵਾਲਿਆਂ ਨੇ ਬਠਿੰਡਾ ਪੁਲਿਸ ਦੇ CIA 1 ਵਿੰਗ ਦੇ ਵਿੱਚ ਤਾਇਨਾਤ ASI ਨੂੰ ਜਿਹੜਾ ਔਰਤ ਦੇ ਘਰ ਵਿੱਚ ਦਾਖਲ ਹੋ ਕੇ ਜ਼ਬਰਦਸਤੀ ਕਰਦਿਆਂ ਕਾਬੂ ਕੀਤਾ ਤੇ ਇਹ ਮਾਮਲਾ ਭੁੱਚੋਂ ਸ਼ਹਿਰ ਦਾ ਦੱਸਿਆ ਜਾ ਰਿਹਾ ਤੇ ਔਰਤ ਨੇ ਦੋਸ਼ ਲਾਇਆ ਵੀ ASI ਨੇ ਉਸਦੇ 20 ਸਾਲਾ ਪੁੱਤਰ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਫਸਾਇਆ ਤੇ ਔਰਤ ਨੇ ਦੋਸ਼ ਲਾਇਆ ਵੀ ASI ਨੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਇਆ ਤੇ ਬਠਿੰਡਾ ਦੇ SSP ਨੇ ਮੀਡੀਆ ਨੂੰ ਦੱਸਿਆ ਵੀ ASI ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਤੇ ਉਸਨੂੰ ਬਰਖਾਸਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ। ਇਸ ਔਰਤ ਵੱਲੋਂ ਦੱਸਿਆ ਗਿਆ ਕਿ ਕਿਵੇਂ ਉਸਨੇ ਜਿਹੜਾ ਕਿਉਂਕਿ ਇਸ ਔਰਤ ਤੋਂ ਜੀ 2 ਲੱਖ ਰੁਪਈਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਤੇ ਇਹ ਔਰਤ ਨੇ ਕਿਸੇ ਤੋਂ ਉਧਾਰ ਮੰਗੇ, ਆਪਣੀ ਭੈਣ ਤੋਂ ਉਧਾਰ ਮੰਗੇ ਜਾਂ ਕਿਸੇ ਤੋਂ ਕਰਜ਼ਾ ਚੱਕਿਆ ਜਾਂ ਜੋ ਵੀ ਇਹਨੇ ਕੋਸ਼ਿਸ਼ ਕੀਤੀ, ਪਰ ਇਹ ਜਿਹੜਾ ਵਿਅਕਤੀ ਇਹ ਜਿਹੜਾ ASI ਇਸ ਔਰਤ ਨੂੰ ਬਲੈਕਮੇਲ ਕਰਦਾ ਰਿਹਾ ਤੇ ਇਹ ਜਿਹੜਾ ਹੁਣ ਨਤੀਜਾ ਸਭ ਦੇ ਸਾਹਮਣੇ ਆ ਤੇ ਇਸ ASI ਦੇ ਵਿਰੁੱਧ ਸਖ਼ਤ ਕਾਰਵਾਈ ਜਾਂ ਜੋ ਵੀ ਜਿਹੜੇ ਕਾਰਵਾਈ ਕਰਨੀ ਆ ਫਿਊਚਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ, ਇਹਦੀ ਜਿਹੜੀ SSP ਵੱਲੋਂ ਕਿਹਾ ਗਿਆ ਵੀ ਅਸੀਂ ਤਸੱਲੀ ਦਿੰਦੇ ਹਾਂ ਵੀ ਇਹ ਕਾਰਵਾਈ ਜ਼ਰੂਰ ਹੋਊ, ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਗੰਭੀਰ ਮਸਲਾ, ਜੇ ਪੁਲਿਸ ਵਾਲੇ ਇਹ ਕਰਨਗੇ ਤਾਂ ਜਿਹੜਾ ਆਮ ਆਵਾਮ ਉਹ ਕਿੱਥੇ ਜਾਊ ਆਪਣੀ ਜਿਹੜੀ ਰਿਪੋਰਟ ਲਿਖਾਉਣ ਜਾਂ ਕਿੱਥੇ ਜਾ ਕੇ ਫਰਿਆਦ ਕਰੂ ਜੇ ਕਿਸੇ ਦੇ ਨਾਲ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ।
ਜੀ ਬਿਲਕੁਲ ਜੀ ਬਿਲਕੁਲ, ਨਿਖੇਧੀ ਕਰਨੀ ਬਣਦੀ ਹੈ ਜੀ, ਜਿਹੜਾ ਕਹਿੰਦੇ ਹੁੰਦੇ ਜੀ ਬਰਖਾਸਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਮੇਰੇ ਹਿਸਾਬ ਨਾਲ ਤਾਂ ਮੌਕੇ ਤੇ ਹੀ ਐਕਸ਼ਨ ਲੈਣੇ ਚਾਹੀਦੇ ਨੇ ਅਜਿਹੇ ਲੋਕਾਂ ਦੇ ਖਿਲਾਫ਼, ਤਾਂ ਹੀ ਜਿਹੜਾ ਸਭ ਕੁਛ ਸੁਧਰਨਾ ਜੀ। ਬਾਕੀ ਅਦਾਰ ਜੀ ਜਿਹੜੀ ਗੱਲਬਾਤ ਆਪਾਂ ਕਰਦੇ ਹਾਂ ਜੀ, ਪੰਜਾਬ ਕਾਂਗਰਸ ਦੀ ਹਮੇਸ਼ਾ ਹੀ ਗੱਲ ਕਾਲ ਕਰਦੇ ਹਾਂ ਜੀ ਆਪਾਂ, ਕਿਉਂਕਿ ਕਾਂਗਰਸ ਨੇ ਜਦੋਂ ਸਰਕਾਰ ਆਈ ਹੈ ਜੀ ਤਾਂ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਸਾਰਾ ਕੁਛ ਕੀਤਾ ਤੇ ਪਰ ਹੁਣ ਜਿਹੜਾ ਉੱਥੇ ਹਾਲਾਤ ਨੇ ਮੈਨੂੰ ਤਾਂ ਲੱਗਦਾ ਜੀ ਕੁਛ ਵੀ ਚੰਗਾ ਨੀ ਹੈਗਾ ਜਿਹੜਾ ਕਾਂਗਰਸ ਦੇ ਵਿੱਚ ਜਿੱਕਣ ਕੁਰਸੀ ਦੀ ਦੌੜ ਸਮਝ ਲਓ ਕਿਉਂਕਿ ਕੈਪਟਨ ਸਾਹਿਬ ਹੁਣ ਇਸ ਵਕਤ ਦੇ ਟਾਈਮ ਜੇ ਗੱਲ ਕਰੀਏ ਵੀ ਪਹਿਲਾਂ ਜਿਹੜਾ ਟਨਿਓਰ ਤੁਹਾਨੂੰ ਯਾਦ ਹੋਣਾ ਜੀ ਇੱਕ ਵਾਰੀ ਜਦੋਂ ਪਹਿਲਾਂ ਆਏ ਸੀ ਬਹੁਤ ਵਧੀਆ ਕੰਮ ਕੀਤਾ ਗਿਆ ਸੀ ਲੋਕਾਂ ਨੇ ਬਹੁਤ ਸਰਾਹਿਆ ਸੀ ਪਰ ਮੈਨੂੰ ਲੱਗਦਾ ਜਿਹੜਾ ਆਹ ਸਾਲ ਆ ਜਿਹੜੀ ਆਹ ਟਨਿਓਰ ਇਹਨਾਂ ਨੇ ਕੀਤੀ ਹੈ ਜੀ ਇਹਦੇ ਵਿੱਚ ਮੈਨੂੰ ਲੱਗਦਾ ਜਿੰਨੇ ਕੁ ਵਾਅਦੇ ਕੀਤੇ ਸੀਗੇ ਉਹਨਾਂ ਦੇ ਵਿੱਚ ਸਭ ਤੋਂ ਜਿਹੜਾ ਇੰਪੋਰਟੈਂਟ ਵਾਅਦਾ ਸੀ ਉਹੀ ਨੀ ਪੂਰਾ ਹੋਇਆ ਜੀ
ਵਰਿੰਦਰ ਜੀ ਤੁਸੀਂ ਪਹਿਲੀ ਟਨਿਓਰ ਦੀ ਗੱਲ ਕਰਦੇ ਹੋ ਤਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਜ਼ਰੂਰ ਜਿਹੜਾ ਸਰਕਾਰ ਵੱਲੋਂ ਕੁਝ ਪਹਿਲਕਦਮੀਆਂ ਕੀਤੀਆਂ ਗਈਆਂ ਸਨ ਮੈਨੂੰ ਲੱਗਦਾ ਵੀ ਡੇਢ ਸਾਲ ਦਾ ਉਹ ਦੌਰ ਸੀ ਤੇ ਜਦੋਂ ਕਾਫੀ ਜਿਹੜੀਆਂ ਗੱਲਾਂ ਬਾਤਾਂ ਆਵਾਮ ਲੋਕਾਂ ਦੇ ਲਈ ਜਿਹੜੀਆਂ ਸਰਕਾਰ ਵੱਲੋਂ ਪਹਿਲਕਦਮੀਆਂ ਕੀਤੀਆਂ ਗਈਆਂ ਸਨ ਪਰ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਉਹ ਉਸ ਸਮੇਂ ਦੀ ਸਰਕਾਰ ਵੀ ਅਜਿਹੀ ਗੂੜੀ ਨੀਂਦ ਸੁੱਤੀ ਕਿ ਉਹਨਾਂ ਨੂੰ ਫਿਰ ਆਪਣੀ ਸਰਕਾਰ ਗਵਾਉਣੀ ਪਈ ਤੇ ਉਹ ਤੋਂ ਬਾਅਦ ਫਿਰ 10 ਸਾਲ ਜਿਹੜਾ ਅਕਾਲੀ ਦਲ ਸੱਤਾ ਦੇ ਵਿੱਚ ਰਿਹਾ ਤੇ ਹੁਣ ਦੁਬਾਰਾ ਜਦੋਂ ਸੱਤਾ ਦੇ ਵਿੱਚ ਕਾਂਗਰਸ ਆਈ ਤਾਂ ਬੜੇ ਬੜੇ ਵਾਅਦੇ ਜਿਹੜੇ ਕੈਪਟਨ ਉਹਨਾਂ ਵੱਲੋਂ ਕੀਤੇ ਗਏ ਸਨ ਪਰ ਉਹ ਵਾਅਦੇ ਜਿਹੜੇ ਪੂਰੇ ਕੈਪਟਨ ਉਹਨੀ ਨਹੀਂ ਕਰ ਸਕੇ ਭਾਵੇਂ ਜਿਹੜਾ ਫਾਈਲਾਂ ਦੇ ਵਿੱਚ ਜ਼ਰੂਰ ਕਾਗਜ਼ਾਂ ਦੇ ਵਿੱਚ ਜ਼ਰੂਰ ਇਹ ਲਾਈਨਾਂ ਖਿੱਚ ਦਿੱਤੀਆਂ ਗਈਆਂ ਹੁਣ ਵੀ ਅਸੀਂ ਆਹ ਕੰਮ ਕਰਤਾ ਜਾਂ ਇੰਨੇ ਪ੍ਰਤੀਸ਼ਤ ਇੰਨੇ ਫੀਸਦੀ ਵਾਅਦੇ ਅਸੀਂ ਪੂਰੇ ਕਰ ਦਿੱਤੇ ਪਰ ਮੈਨੂੰ ਲੱਗਦਾ ਇਹ ਜਿਹੜੇ ਕੀਤੇ ਹੋਏ ਵਾਅਦਿਆਂ ਤੋਂ ਬਹੁਤ ਦੂਰ ਦੀਆਂ ਗੱਲਾਂ ਨੇ ਜੀ ਨੇੜੇ ਤੇੜੇ ਵੀ ਉਨੇ ਕੰਮ ਨਹੀਂ ਹੋਏ ਜੇ ਕੋਈ ਕੰਮ ਹੁੰਦਾ ਤਾਂ ਕੰਮ ਆਪਣੇ ਆਪ ਦੇ ਵਿੱਚ ਆਪ ਬੋਲਦਾ ਜੇ ਚੰਗਾ ਕੰਮ ਕੀਤਾ ਜਾਂਦਾ ਤਾਂ ਲੋਕਾਂ ਵੱਲੋਂ ਸਵਾਲ ਨਹੀਂ ਜਿਹੜੇ ਚੱਕੇ ਜਾਂਦੇ ਚੰਗੇ ਕੰਮਾਂ ਦੇ ਉੱਤੇ ਪਰ ਸ਼ਾਇਦ ਉਹ ਨਹੀਂ ਹੋ ਸਕੇ ਤੇ ਜਿਹੜਾ ਜੀ ਪੰਜਾਬ ਕਾਂਗਰਸ ਦੇ ਵਿੱਚ ਬਿਲਕੁਲ ਜਿਹੜਾ ਘਮਸਾਨ ਦੀ ਇਸ ਸਮੇਂ ਜਿਹੜੀ ਸਥਿਤੀ ਬਣੀ ਹੋਈ ਆ ਕੋਈ ਮੰਤਰੀ ਮੰਡਲ ਦੇ ਵਿੱਚ ਬਦਲਾਓ ਤੇ ਅੱਖ ਟਕਾਈ ਬੈਠਾ ਵੀ ਮੇਰੀ ਵਾਰੀ ਆ ਜੇ ਤਾਂ ਕੋਈ ਮੁੱਖ ਮੰਤਰੀ ਦੀ ਕੁਰਸੀ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਕੋਈ ਉਪ ਮੁੱਖ ਮੰਤਰੀ ਦੀ ਕੁਰਸੀ ਦੇ ਸੁਪਨੇ ਲੈ ਰਿਹਾ ਤੇ ਇਹ ਹਾਲਾਤ ਨੇ ਕਾਂਗਰਸ ਦੇ ਵਿੱਚ ਤੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਥੀ ਨੇਤਾਵਾਂ ਦੇ ਨਾਲ ਜਿਹੜੀ ਬੈਠਕ ਕੀਤੀ ਆ ਜੀ ਤੇ ਇਹਨਾਂ ਦੇ ਵਿੱਚ ਕਾਂਗਰਸੀ ਜਿਹੜੇ ਮੰਤਰੀ ਵੀ ਸਨ ਵਿਧਾਇਕ ਤੇ ਸੰਸਦ ਮੈਂਬਰਾਂ ਦੀਆਂ ਜਿਹੜੀਆਂ ਗੁਪਤ ਮੀਟਿੰਗਾਂ ਚੱਲ ਰਹੀਆਂ ਨੇ ਤੇ ਮੰਤਰੀ ਚਰਨਜੀਤ ਚੰਨੀ ਨੇ ਵੀ ਜਿਹੜੀ ਇੱਕ ਬੈਠਕ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਇਹ ਬੈਠਕ ਇਸ ਬੈਠਕ ਦੇ ਵਿੱਚ 12 ਜਿਹੜੇ ਵਿਧਾਇਕ ਦਲਿਤ ਸਨ ਤੇ ਉਸ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਭਾਈਚਾਰੇ ਨੂੰ ਕਿਵੇਂ ਮਦਦ ਕਰ ਸਕਦੇ ਹਾਂ ਇਸ ਬਾਬਤ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ ਪਰ ਸ਼ਾਇਦ ਅਸਲੀਅਤ ਇਹਨਾਂ ਮੀਟਿੰਗਾਂ ਦੇ ਪਿੱਛੇ ਕੁਛ ਹੋਰ ਹੀ ਆ ਪਰ ਜੇ ਸਿਆਸੀ ਮਾਹਰਾਂ ਦੀ ਮੰਨੀਏ ਵਰਿੰਦਰ ਜੀ ਤਾਂ ਜਿਹੜਾ ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਨਾਲ ਅੰਦਰ ਖਾਤੇ ਨਾਰਾਜ਼ਗੀ ਜੱਗ ਜ਼ਾਹਰ ਆ ਕਿਸੇ ਤੋਂ ਇਹ ਲੁਕੀ ਨਹੀਂ ਹੋਈ ਤੇ ਸਾਬਕਾ ਚੀਫ ਸਕੱਤਰ ਨਾਲ ਹੋਈ ਬੈਠਕ ਵਿੱਚ ਚਰਨਜੀਤ ਸਿੰਘ ਚੰਨੀ ਅਜਿਹੇ ਮੰਤਰੀ ਸਨ ਜਿਹਨਾਂ ਨੇ ਪ੍ਰਮੁੱਖਤਾ ਨਾਲ ਸਰਕਾਰ ਉੱਤੇ ਹਾਵੀ ਅਫਸਰਸ਼ਾਹੀ ਨੂੰ ਲੈ ਕੇ ਆਪਣੀ ਨਾਰਾਜ਼ਗੀ ਸਾਫ਼ ਜ਼ਾਹਰ ਕੀਤੀ ਸੀ ਤੇ ਤਦ ਮੁੱਖ ਮੰਤਰੀ ਦੇ ਨਿਰਦੇਸ਼ ਉੱਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਨੂੰ ਮਨਾਉਣ ਲਈ ਪਹੁੰਚੇ ਸਨ ਇਹ ਗੱਲ ਚਰਚਾ ਦੇ ਵਿੱਚ ਆਈ ਤੇ ਚੰਨੀ ਦੇ ਪੁਰਾਣੇ ਟਵੀਟ ਮਾਮਲੇ ਨੂੰ ਦੁਬਾਰਾ ਖੋਲਣ ਦੀ ਗੱਲ ਜਿਹੜੀ ਫੇਰ ਕਹੀ ਗਈ ਹੈ ਤੇ ਜਿਸ ਤੇ ਚੰਨੀ ਨੇ ਕਾਫੀ ਤਿੱਖੇ ਤੇਵਰ ਦਿਖਾਏ ਨੇ ਤੇ ਹਾਲਾਂਕਿ ਬਾਅਦ ਵਿੱਚ ਜਿਹੜਾ ਮਾਮਲਾ ਇਹ ਦੱਬ ਗਿਆ ਪਰ ਹੁਣ ਬੇਅਦਬੀ ਗੋਲੀ ਕਾਂਡ ਮਾਮਲੇ ਨੂੰ ਲੈ ਕੇ ਚੰਨੀ ਇੱਕ ਵਾਰ ਫਿਰ ਬਗਾਵਤੀ ਬੈਠਕਾਂ ਦੇ ਦੌਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਸਾਂਸਦ ਰਵਨੀਤ ਬਿੱਟੂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਤਿੱਖੇ ਸਵਾਲ ਕੀਤੇ ਨੇ ਰਵਨੀਤ ਬਿੱਟੂ ਅਨੁਸਾਰ ਜਿਹੜਾ ਸਰਕਾਰ ਕਾਫੀ ਜਿਹੜੇ ਆਪਣੇ ਵਾਅਦੇ ਪੂਰੇ ਕਰ ਸਕਦੀ ਸੀ ਪਰ ਉਹ ਨਹੀਂ ਹੋ ਸਕਿਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੇ ਕੁਛ ਹੋਰ ਨਹੀਂ ਤਾਂ ਜਿਹੜਾ ਸਰਕਾਰ ਨੂੰ ਪੰਜਾਬ ਦੇ ਵਿੱਚ ਉਹ ਨਸ਼ਾ ਹੀ ਖਤਮ ਕਰ ਦੇਣਾ ਚਾਹੀਦਾ ਸੋ ਸਾਰਾ ਕੁਛ ਜਿਹੜਾ ਵਰਿੰਦਰ ਜੀ ਠੀਕ ਨਹੀਂ ਕਹਿਣ ਨੂੰ ਚਾਹੇ ਗੱਲਾਂ ਜੋ ਮਰਜ਼ੀ ਹੋਈ ਜਾਣ ਇਸ ਸਮੇਂ ਕਾਂਗਰਸ ਦੇ ਅੰਦਰ ਕਾਫੀ ਜਿਹੜੀ ਹਲਚਲ ਹੋ ਰਹੀ ਹੈ ਜੀ
ਬਿਲਕੁਲ ਜੀ ਜਿਹੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੁਣ ਦੇਖ ਲਓ ਜੀ ਜਿਹੜੇ ਦੂਸਰੇ ਬਾਜਵਾ ਨੇ ਜਿਹੜੇ ਪਿਛਲੇ ਹਫ਼ਤੇ ਆਪਾਂ ਗੱਲਬਾਤ ਕੀਤੀ ਸੀ ਸਿੱਧੂ ਨਾਲ ਮੀਟਿੰਗ ਹੋਈ ਸੀ ਜੀ ਉੱਥੋਂ ਵੀ ਜਿਹੜਾ ਲੱਗਦਾ ਜੀ ਜਿਹੜੇ ਕਾਂਗਰਸ ਦੇ ਵਿੱਚ ਕਾਫੀ ਜਿਹੜੀ ਹਲਚਲ ਆਉਣ ਵਾਲੇ ਦਿਨਾਂ 'ਚ ਦੇਖੀ ਜਾਊਗੀ ਸੋ ਸੈਂਚਰੀ 21 ਲੈਗੇਸੀ ਲਿਮਿਟਡ ਬ੍ਰੋਕਰੇਜ ਦਾ ਨੰਬਰ ਮੈਂ ਇੱਥੇ ਸਾਂਝਾ ਕਰ ਦੇਵਾਂ ਤੁਸੀਂ ਰਵੀ ਸਿਮਿਕ ਜਿਹੜੇ ਬ੍ਰੋਕਰ ਆਫ ਰੈਕਡ ਨੇ ਉਹਨਾਂ ਨਾਲ ਗੱਲਬਾਤ ਕਰਨੀ ਆ ਜੇ ਤੁਹਾਡਾ ਕੋਈ ਵੀ ਸਵਾਲ ਆ ਪ੍ਰੋਪਰਟੀ ਸੰਬੰਧੀ ਜਾਂ ਤੁਸੀਂ ਜਿਹੜਾ ਰੀਅਲ ਸਟੇਟ ਫੀਲਡ ਜੁਆਇਨ ਕਰਨਾ ਜਾਂ ਤੁਸੀਂ ਬ੍ਰੋਕਰੇਜ ਜੁਆਇਨ ਕਰਨੀ ਆ ਤਾਂ ਵੀ ਤੁਸੀਂ ਰਵੀ ਸਿਮਿਕ ਉਹਨਾਂ ਨਾਲ 416-716-0917 ਤੇ ਗੱਲਬਾਤ ਕਰ ਲੈਣੀ ਆ ਤੇ ਪ੍ਰਦੀਪ ਗੋਇਲ ਉਹਨਾਂ ਦਾ ਨੰਬਰ ਮੈਂ ਸਾਂਝਾ ਕਰ ਦੇਵਾਂ ਜੀ ਆਟੋ ਇੰਸ਼ੋਰੈਂਸ ਬਿਜ਼ਨਸ ਇੰਸ਼ੋਰੈਂਸ ਲਾਇਬਿਲਟੀ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਅੰਡਰ ਕੰਸਟਰਕਸ਼ਨ ਜੇ ਤੁਹਾਡਾ ਪ੍ਰੋਜੈਕਟ ਆ ਉਹਦੇ ਲਈ ਇੰਸ਼ੋਰੈਂਸ ਕਰਵਾਉਣੀ ਆ ਤਾਂ ਤੁਸੀਂ ਕੋਟੇਸ਼ਨ ਲਈ ਇੱਕ ਵਾਰੀ ਕਾਲ ਕਰ ਲੈਣੀ ਆ। ਬਹੁਤ ਲੰਬਾ ਤਜਰਬਾ ਪ੍ਰਦੀਪ ਗੋਇਲ ਉਹਨਾਂ ਕੋਲ ਟੋਨਿਕਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ। 647-278-5003 ਤੇ ਤੁਸੀਂ ਪ੍ਰਦੀਪ ਗੋਇਲ ਉਹਨਾਂ ਨਾਲ ਗੱਲਬਾਤ ਕਰਨੀ ਆ। ਨਾਲ ਦੀ ਨਾਲ ਜੀ ਕੋਰੋਨਾ ਲਾ ਫੋਰਮ ਦਾ ਨੰਬਰ 905-791-0900 ਤੇ ਤੁਸੀਂ ਕਾਲ ਕਰਨੀ ਆ। ਜੇ ਤੁਸੀਂ ਘਰ ਲੈ ਲਿਆ ਤੇ ਕਲੋਜ਼ਿੰਗ ਕਰਵਾਉਣੀ ਆ ਤਾਂ ਹਰਪ੍ਰੀਤ ਖੁਰਾਣਾ ਬਹੁਤ ਹੀ ਲੰਬਾ ਤਜਰਬਾ ਇਹਨਾਂ ਕੋਲ ਲਾ ਦਾ, ਸੋ ਇੱਕ ਵਾਰੀ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈਣੀ ਆ 905-791-0900 ਤੇ। ਅਵਤਾਰ ਜੀ, ਕਾਂਗਰਸ ਦੇ ਵਿੱਚ ਤਾਂ ਜਿਹੜੇ ਕਾਂਗਰਸ ਦੇ ਮੰਤਰੀ ਨੇ ਸਵਾਲ ਉਠਾ ਰਹੇ ਨੇ ਹਨਾ ਜੀ, ਨਾਲ ਦੀ ਨਾਲ ਜਿਹੜੇ ਹੋਰ ਜਿਹੜੇ ਐਮ ਐਲ ਏ ਨੇ ਜਿੱਕਣ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੇ ਵੀ ਹੁਣ ਹੋਰ ਕਿਹਾ ਜੀ ਵੀ ਲੋਕਾਂ ਪ੍ਰਤੀ ਘਾਟਾ ਜੀ, ਸਰਕਾਰ ਕੁਰਸੀ ਪ੍ਰਤੀ ਜ਼ਿਆਦਾ ਜਿਹੜੀ ਗੱਲਬਾਤ ਹੋ ਰਹੀ ਆ, ਕੀ ਅਪਡੇਟ ਆ ਜੀ? ਕਿਉਂਕਿ ਜਿਹੜੇ ਹਾਲਾਤ ਨੇ ਕਾਫੀ ਪੰਜਾਬ ਦੇ ਵਿੱਚ ਕੋਰੋਨਾ ਕਰਕੇ ਵਿਗੜ ਰਹੇ ਨੇ ਜੀ।
ਬਿਲਕੁਲ ਵਰਿੰਦਰ ਜੀ, ਜੇ ਅਸੀਂ ਪਰਮਿੰਦਰ ਸਿੰਘ ਢੀਂਡਸਾ ਦੀ ਗੱਲ ਕਰੀਏ ਜਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਉਹਨਾਂ ਦੀ ਗੱਲ ਕਰੀਏ, ਲਗਭਗ ਉਹਨਾਂ ਦੇ ਇੱਕੋ ਜਿਹੇ ਬਿਆਨ ਆਏ ਨੇ ਜਿਹੜਾ ਪਿਛਲੇ 10-12 ਘੰਟਿਆਂ ਦੇ ਵਿੱਚ ਜਿਹੜੀ ਵੀ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ ਆ। ਦੇਖੋ ਪਰਮਿੰਦਰ ਸਿੰਘ ਢੀਂਡਸਾ ਕਾਫੀ ਜਿਹੜੇ ਸੰਜੀਦਾ ਇੱਕ ਰਾਜਨੀਤੀਕਾਰ ਨੇ ਤੇ ਪੰਜਾਬ ਦੇ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਲਗਾਤਾਰ ਵਿਗੜ ਰਹੇ ਹਾਲਾਤ ਸੰਭਾਲਣ ਦੀ ਬਜਾਏ ਕੈਪਟਨ ਸਰਕਾਰ ਵਿੱਚ ਚੱਲ ਰਹੀ ਕੁਰਸੀ ਦੀ ਜੰਗ ਉੱਤੇ ਉਹਨਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਲਹਿਰਾ ਗਾਗਾ ਦੇ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਨੇ ਕਿਹਾ ਵੀ ਕੈਪਟਨ ਸਰਕਾਰ ਇਸ ਭਿਆਨਕ ਸਮੇਂ ਵਿੱਚ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਛਿੱਕੇ ਟੰਗ ਕੇ ਕੁਰਸੀ ਲਈ ਦਾਅ ਪੇਚ ਖੇਡ ਰਹੀ ਹੈ ਤੇ ਜਿਹੜੀ ਗੱਲ ਆਪਾਂ ਪਹਿਲਾਂ ਕਰਕੇ ਹਟੇ ਹਾਂ ਤੇ ਲਗਭਗ ਅਜਿਹਾ ਹੀ ਬਿਆਨ ਜਿਹੜਾ ਭਗਵੰਤ ਮਾਨ ਉਹਨਾਂ ਨੇ ਵੀ ਦਿੱਤਾ ਤੇ ਅੱਗੇ ਮੈਂ ਜੇ ਢੀਂਡਸਾ ਉਹਨਾਂ ਦੀ ਗੱਲ ਕਰਾਂ ਤਾਂ ਪਰਮਿੰਦਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਰੋਜ਼ਾਨਾ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ, ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਵਜ਼ੀਰ ਅਤੇ ਕਾਂਗਰਸ ਦੇ ਵਿਧਾਇਕ ਹਾਲਾਤ ਉੱਤੇ ਕਾਬੂ ਪਾਉਣ ਅਤੇ ਇਸ ਸੰਬੰਧੀ ਕੋਈ ਵਿਉਂਤਬੰਦੀ ਬਣਾਉਣ ਦੀ ਬਜਾਏ ਕੁਰਸੀ ਲਈ ਸਿਆਸੀ ਗੋਟੀਆਂ ਫਿੱਟ ਕਰਨ ਲਈ ਮੀਟਿੰਗਾਂ ਦੇ ਵਿੱਚ ਰੁੱਝੇ ਹੋਏ ਨੇ, ਮੀਟਿੰਗਾਂ ਕਰ ਰਹੇ ਨੇ, ਕਿਸੇ ਨੂੰ ਪੰਜਾਬ ਦੇ ਲੋਕਾਂ ਦਾ ਕੋਈ ਫਿਕਰ ਨਹੀਂ। ਸੋ ਮੈਨੂੰ ਲੱਗਦਾ ਇਹ ਇੱਕ ਸੱਚਾਈ ਆ ਤੇ ਇੱਕ ਭਿਆਨਕ ਸੱਚਾਈ ਆ, ਜਦੋਂ ਕਿ ਸਰਕਾਰ ਨੂੰ ਅਜਿਹੇ ਸਮੇਂ ਦੇ ਵਿੱਚ ਲੋਕਾਂ ਪ੍ਰਤੀ ਸੰਜੀਦਗੀ ਦੇ ਨਾਲ ਕੰਮ ਕਰਨਾ ਚਾਹੀਦਾ ਤੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਆ। ਵਰਿੰਦਰ ਜੀ
ਬਿਲਕੁਲ ਜੀ, ਜਿਹੜਾ ਜੇ ਹੁਣ ਪਰਮਿੰਦਰ ਸਿੰਘ ਢੀਂਡਸਾ ਨੇ ਸਵਾਲ ਉਠਾਏ ਨੇ ਜੀ, ਕਿਉਂਕਿ ਜਿਹੜਾ ਕੋਰੋਨਾ ਦੀ ਜਿਕਰ ਮੈਂ ਪਹਿਲਾਂ ਗੱਲ ਕਰਕੇ ਹਟਿਆ ਜੀ, ਪੰਜਾਬ ਦੇ ਵਿੱਚ ਹਾਲਾਤ ਵੀ ਬਹੁਤ ਮਾੜੇ ਨੇ। ਅਵਤਾਰ ਜੀ, ਇੱਕ ਜਿਹੜੀ ਇੱਕ ਹੋਰ ਖਬਰ ਵੱਲ ਅੱਜ ਮੈਂ ਦੇਖ ਰਿਹਾ ਸੀ ਜੀ
ਜੀ ਜੀ ਵਰਿੰਦਰ ਜੀ ਬਿਲਕੁਲ, ਆਪਾਂ ਅੱਗੇ ਖਬਰ ਹੋਰ ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਦੋਸਤੋ ਤੁਸੀਂ ਸਿਰਨਾਵਾਂ ਨੂੰ ਸੁਣਦੇ ਰਹਿਣਾ, ਅੱਗੇ ਚੱਲ ਕੇ ਅਸੀਂ ਐਸਿਡਿਕ ਪ੍ਰੋਬਲਮ ਕਿਵੇਂ ਜਿਹੜੀ ਆਪਾਂ ਨੂੰ ਤੰਗ ਕਰਦੀ ਆ ਜਾਂ ਕਿਵੇਂ ਹੁੰਦੀ ਆ, ਜੇ ਗੱਲ ਗੈਸਟ੍ਰਿਕ ਐਸਿਡ ਰਿਫਲੈਕਸ ਦੀ ਕਰੀਏ, ਇਹਨਾਂ ਬਾਬਤ ਇਹਨਾਂ ਗੱਲਾਂ ਬਾਬਤ ਅਸੀਂ ਅੱਗੇ ਨ੍ਰਿਪਜੀਤ ਪੁਰੀ ਹੋਣਾ ਦੇ ਨਾਲ, ਨਿੱਪੀ ਪੁਰੀ ਹੋਣਾ ਦੇ ਨਾਲ ਗੱਲਬਾਤ ਕਰਾਂਗੇ, ਜੋ ਕਿ ਆਪਣੇ ਮੈਡੀਕਲ ਫੀਲਡ ਦੇ ਤਜਰਬੇ ਦੇ ਵਿੱਚੋਂ ਜੋ ਮੁਹਾਰਤ ਉਹਨਾਂ ਦੇ ਕੋਲ ਹੈ ਉਹ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਤੇ ਅਸੀਂ ਇੱਥੇ ਸਾਰੇ ਸਰੋਤਿਆਂ ਨੂੰ ਦੱਸਦੇ ਹਾਂ ਦੋਸਤੋ, ਇਹ ਬਿਲਕੁਲ ਇੱਕ ਜਿਹੜਾ ਆਮ ਆਵਾਮ ਨੂੰ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਬਾਬਤ ਗੱਲਾਂ ਬਾਤਾਂ ਨੇ। ਤੁਸੀਂ ਕੋਈ ਵੀ ਜੇ ਟ੍ਰੀਟਮੈਂਟ ਕਰਾਉਣਾ ਤਾਂ ਤੁਸੀਂ ਆਪਣੇ ਜਿਹੜਾ ਫਿਜੀਸ਼ੀਅਨ ਦੇ ਨਾਲ ਜ਼ਰੂਰ ਗੱਲਬਾਤ ਕਰਨੀ ਹੈ, ਤੇ ਪਰ ਅਸੀਂ ਜਾਗਰੂਕਤਾ ਲਈ ਇਹ ਗੱਲਬਾਤ ਅੱਗੇ ਚੱਲ ਕੇ ਨਿੱਪੀ ਪੂਰੀ ਉਹਨਾਂ ਦੇ ਨਾਲ ਕਰਾਂਗੇ। ਸੋ ਸਾਰੇ ਸਰੋਤਿਆਂ ਨੂੰ ਗੁਜ਼ਾਰਿਸ਼ ਕਰਾਂਗੇ, ਜੇ ਤੁਹਾਡਾ ਕੋਈ ਇਸ ਟੌਪਿਕ ਸੰਬੰਧੀ ਸਵਾਲ ਹੋਵੇ ਤਾਂ ਤੁਸੀਂ ਜ਼ਰੂਰ ਸਟੂਡੀਓ ਦੇ ਨੰਬਰ 416-620-1778 ਉੱਤੇ ਕਾਲ ਕਰਨੀ ਆ, ਨਹੀਂ ਤੁਸੀਂ ਬਾਅਦ ਦੇ ਵਿੱਚ ਵੀ ਨਿੱਪੀ ਪੂਰੀ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਇੱਥੇ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਦੋਸਤੋ, ਜੇ ਤੁਸੀਂ ਇੰਸ਼ੋਰੈਂਸ ਬਾਬਤ ਸੋਚ ਰਹੇ ਹੋ, ਜੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਜਿਹੜਾ ਡੈਂਟਲ ਪਲਾਨ, ਜਾਂ ਤੁਸੀਂ ਕੋਈ ਵੀ ਇਨਵੈਸਟਮੈਂਟ ਸੰਬੰਧੀ ਤੁਹਾਡਾ ਕੋਈ ਸਵਾਲ ਹੈ, ਆਰ ਈ ਐਸ ਪੀ, ਆਰ ਆਰ ਐਸ ਪੀ ਜਾਂ ਟੀ ਐਫ ਐਸ ਏ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਚਾਹੁੰਦੇ ਹੋ, ਜਾਂ ਤੁਸੀਂ ਆਪਣੀ ਕੋਈ ਇੰਸ਼ੋਰੈਂਸ ਪਾਲਿਸੀ ਨੂੰ ਰਿਵਿਊ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਜਿਹੜਾ ਮਨਜੀਤ ਬੋਲਾ ਉਹਨਾਂ ਦੇ ਨਾਲ ਰਾਬਤਾ ਕਰਨਾ ਜੀ, ਇੰਸ਼ੋਰੈਂਸ ਐਡਵਾਈਜ਼ਰ ਦੇ ਤੌਰ ਤੇ ਕੰਮ ਕਰਦੇ ਨੇ ਸਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ, ਤੇ ਕਾਫੀ ਲੰਮਾ ਤਜਰਬਾ ਮਨਜੀਤ ਉਹਨਾਂ ਨੂੰ ਇਸ ਫੀਲਡ ਦਾ। ਸੋ ਦੋਸਤੋ, ਤੁਹਾਨੂੰ ਤੁਹਾਡੀ ਜ਼ਰੂਰਤ ਮੁਤਾਬਕ ਹੀ ਪ੍ਰੋਡਕਟ ਡਿਜ਼ਾਈਨ ਕਰਕੇ ਦੇਣਗੇ। ਤੁਸੀਂ ਕਾਲ ਕਰਨੀ ਆ 905-216-4878 ਉੱਤੇ, 905-216-4878 ਇਜ਼ ਦਾ ਨੰਬਰ ਟੂ ਕਾਲ, ਤੁਸੀਂ ਮਨਜੀਤ ਬੋਲਾ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਜੀ। ਵਰਿੰਦਰ ਜੀ
ਬਿਲਕੁਲ, ਅਵਤਾਰ ਜੀ ਜਿਹੜੀ ਗੱਲ ਮੈਂ ਵਿੱਚ ਕਰ ਰਿਹਾ ਸੀ, ਜਿਸ ਤਰ੍ਹਾਂ ਵੈਕਸੀਨ ਦੀ ਗੱਲ ਚੱਲ ਰਹੀ ਹੈ ਇੰਡੀਆ ਦੇ ਵਿੱਚ, ਜੇ ਵੈਕਸੀਨ ਦੀ ਗੱਲ ਕਰੀਏ ਤਾਂ ਜਿਹੜੇ ਆਪਣੇ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਹੈ, ਇੱਕ ਉਹਨਾਂ ਦੀ ਵੀਡੀਓ ਜਿਹੜੀ ਕਾਫੀ ਆਈ ਹੈ ਵੀ ਸਟੇਟਾਂ ਨੂੰ ਕਿਹਾ ਗਿਆ ਵੀ ਆਪਣੇ ਤੌਰ ਤੇ ਜਿਹੜੀ ਵੈਕਸੀਨ ਅਰੇਂਜ ਕੀਤੀ ਜਾਵੇ। ਸੋ ਕਿੱਡਾ ਵੱਡਾ ਇੱਕ ਇੰਡੀਆ ਦਾ ਜੇ ਇਕੱਲੀ ਇਕੱਲੀ ਸਟੇਟ ਜਾ ਕੇ ਬਾਹਰਲੀ ਕੰਟਰੀ ਦੇ ਵਿੱਚ ਜਿੱਥੇ ਵੀ ਇੰਟਰਨੈਸ਼ਨਲ ਤੌਰ ਤੇ ਵੈਕਸੀਨ ਕਰੂਗੀ ਤਾਂ ਕੰਪੀਟੀਸ਼ਨ ਨੀ ਹੋਣਾ ਜੀ ਉੱਥੇ, ਕੋਈ ਕੋਈ ਜਾਊਗਾ ਜੀ ਮੈਂ ਵੱਧ ਦੇ ਕੇ ਲੈਣਾ ਜੀ, ਕਿਉਂਕਿ ਹਰ ਕਿਸੇ ਨੂੰ ਆਪਣੀ ਸਟੇਟ ਨਾਲ ਹੋਊਗੀ ਜੀ ਲਗਾਅ ਹੁੰਦਾ ਜੀ। ਪਰ ਇਹ ਜਿਹੜਾ ਮੁੱਦਾ ਹੈ ਇਹ ਜਿਹੜਾ ਆਪਣੀ ਸੈਂਟਰ ਗੌਰਮੈਂਟ ਦਾ ਨਾ ਕਿ ਸਟੇਟਾਂ ਦਾ ਰਹਿ ਗਿਆ। ਸੋ ਜੇ ਹੁਣ ਆਪਾਂ ਇੱਥੇ ਦੀ ਗੱਲ ਜਿਸ ਤਰ੍ਹਾਂ ਆਹ ਗੱਲ ਕੀਤੀ ਆ ਪਰਮਿੰਦਰ ਢੀਂਡਸਾ ਉਹਨਾਂ ਨੇ ਵੀ ਕਿਹਾ ਵੀ ਕੋਰੋਨਾ ਦੇ ਹਾਲਾਤ ਬਹੁਤ ਵਿਗੜ ਰਹੇ ਨੇ ਤੇ ਕਿਤੇ ਨਾ ਕਿਤੇ ਜਿਹੜੀ ਵੈਕਸੀਨ ਦੀ ਕਮੀ ਵੀ ਪੰਜਾਬ ਦੇ ਵਿੱਚ ਜਿਹੜੀ ਦੇਖਣ ਨੂੰ ਤਾਂ ਉੱਥੇ ਵੀ ਜ਼ਰੂਰ ਮਿਲ ਰਹੀ ਆ। ਸੋ ਇਹਨਾਂ ਦੇ ਹਾਲਾਤਾਂ ਦੇ ਵਿੱਚ ਜਿਹੜੀ ਕੁਰਸੀ ਦੀ ਦੌੜ ਆ ਇਹ ਬਹੁਤ ਹੀ ਇੱਕ ਮਾੜੀ ਗੱਲ ਆ ਜੀ। ਅਵਤਾਰ ਜੀ
ਜੀ ਬਿਲਕੁਲ ਵਰਿੰਦਰ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਜਿਹੜੇ ਕੋਰੋਨਾ ਮਹਾਂਮਾਰੀ, ਮੈਨੂੰ ਲੱਗਦਾ ਕਿਸੇ ਵੀ ਦੇਸ਼ ਦੀ ਜਿਹੜੀ ਫੈਡਰਲ ਸਰਕਾਰ ਆ ਜਾਂ ਜੇ ਭਾਰਤ ਦੀ ਗੱਲ ਕਰੀਏ ਜਿਵੇਂ ਸੈਂਟਰ ਗੌਰਮੈਂਟ ਦਾ ਹੀ ਮੈਨੂੰ ਲੱਗਦਾ ਜਿਹੜਾ ਡਿਊਟੀ ਬਣਦੀ ਆ ਵੀ ਉਹ ਜਿਹੜੀ ਇਹ ਵੈਕਸੀਨ ਸਿਕਿਓਰ ਕਰਨ ਤੇ ਰਾਜਾਂ ਨੂੰ ਆਪਣੇ ਤੌਰ ਉੱਤੇ ਜਿਹੜੀ ਵੰਡ ਕੀਤੀ ਜਾਵੇ, ਜੇ ਹਰ ਇੱਕ ਸਟੇਟ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਾ ਕੇ ਵੈਕਸੀਨ ਸਿਕਿਓਰ ਕਰਨ ਵਾਸਤੇ ਚਾਰਾਜੋਈ ਕਰੇ ਜਦੋਜਹਿਦ ਕਰੇ ਤਾਂ ਮੈਨੂੰ ਲੱਗਦਾ ਇਹਦੇ ਨਾਲ ਭਾਰਤ ਦੀ ਦਿੱਖ ਜਾਂ ਭਾਰਤ ਦੀ ਸਾਖ ਕੋਈ ਬਹੁਤੀ ਵਧੀਆ ਨਹੀਂ ਹੋਣੀ ਤੇ ਉਹ ਘਟਣ ਦੇ ਜ਼ਰੂਰ ਚਾਂਸਿਸ ਬਣ ਜਾਂਦੇ ਨੇ ਤੇ ਆਪਸ ਦੇ ਵਿੱਚ ਉਹ ਖਿੱਚੋ ਤਾਣ ਜਿਵੇਂ ਤੁਸੀਂ ਗੱਲ ਕੀਤੀ ਆ ਤਾਂ ਉਹ ਵੀ ਹੋਣ ਦੇ ਬਹੁਤ ਬਹੁਤ ਚਾਂਸਿਸ ਨੇ ਕਿਉਂਕਿ ਕੋਈ ਇੱਕ ਜਿਹੜਾ ਪ੍ਰਾਂਤ ਉਹ ਉਸੇ ਵੈਕਸੀਨ ਨੂੰ ਸਿਕਿਓਰ ਕਰ ਸਕਦਾ ਮੈਨੂੰ ਲੱਗਦਾ ਜ਼ਿਆਦਾ ਪੈਸੇ ਦੇ ਕੇ। ਸੋ ਇਹ ਜਿਹੜਾ ਮੁੱਦਾ ਮੈਨੂੰ ਇਹੀ ਜਿਹੜੀ ਮੈਨੂੰ ਸਮਝ ਆਉਂਦੀ ਹੈ ਵੀ ਇਹ ਕੇਂਦਰ ਸਰਕਾਰ ਨੂੰ ਹੀ ਹੱਲ ਕਰਨਾ ਚਾਹੀਦਾ ਤੇ ਕੇਂਦਰ ਸਰਕਾਰ ਨੂੰ ਹੀ ਪੂਰੇ ਭਾਰਤ ਵਾਸੀਆਂ ਲਈ ਜਿਹੜੀ ਵੈਕਸੀਨ ਦਾ ਇੰਤਜ਼ਾਮ ਕਰਨਾ ਚਾਹੀਦਾ ਜੀ। ਵਰਿੰਦਰ
ਜੀ ਜੇ ਆਪਾਂ ਇੱਥੇ ਗੱਲ ਕਰੀਏ ਜਦੋਂ ਸ਼ੁਰੂਆਤ ਦੌਰ ਸੀਗਾ ਜੀ ਇੰਡੀਆ ਦਾ ਬਹੁਤ ਵਧੀਆ ਇਮੇਜ ਰਿਹਾ ਜੀ, ਤੁਹਾਨੂੰ ਪਤਾ ਜੀ ਜਦੋਂ ਵੈਕਸੀਨ ਦੀ ਗੱਲ ਹੋਈ ਸੀ ਜਾਂ ਐਕਸਪੋਰਟ ਕਰਨ ਦੀ ਗੱਲਬਾਤ ਹੋਈ ਸੀ ਵਾਹ ਵਾਹ ਹੋਈ ਸੀ ਜੀ ਬਹੁਤ ਵਾਰੀ, ਕਿਉਂਕਿ ਜਿਹੜੇ ਸੈਂਟਰ ਗੌਰਮੈਂਟ ਨੇ ਜਦੋਂ ਸ਼ੁਰੂ ਕੀਤਾ ਜੀ ਜਦੋਂ ਹੋਇਆ ਕੋਰੋਨਾ ਕਈ ਸਟੈਪ ਲਏ ਸੀਗੇ ਤੇ ਗੱਲਬਾਤ ਵੀ ਹੋਈ ਸੀ ਵੀ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ ਜਾ ਰਿਹਾ। ਸੋ ਜਦੋਂ ਗੱਲ ਵਧੀਆ ਹੁੰਦੀ ਹੈ ਤਾਂ ਉਦੋਂ ਸਰਾਹਨਾ ਕਰਨੀ ਵੀ ਬਣਦੀ ਹੈ ਜੀ
ਜੀ
ਜੀ। ਨਾਲ ਦੀ ਨਾਲ ਅਵਤਾਰ ਜੀ ਜੇ ਆਪਾਂ ਸਿਰ ਫਿਰਿਆਂ ਦੀ ਗੱਲ ਕਰਦੇ ਹੁੰਦੇ ਹਾਂ ਹਮੇਸ਼ਾ ਹੀ ਇੱਕ ਦਿਨ ਪਹਿਲਾਂ ਵੀ ਆਪਾਂ ਨਿਊਜ਼ ਕੀਤੀ ਸੀ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ, ਹੁਣ ਵੀ ਜਿਹੜੀ ਇਹ ਘਟਨਾ ਵੱਲ ਜਿਹੜੀ ਮੈਂ ਤੁਹਾਡੀ ਮੈਂ ਨਜ਼ਰਸਾਨੀ ਕਰਨਾ ਚਾਹੁੰਦੇ ਹਾਂ ਤੁਹਾਡੇ ਕੋਲ ਅਪਡੇਟ ਹੈਗੀ ਹੈ ਜ਼ਰੂਰ ਦੱਸਿਓ ਵੀ ਜਿਹੜੇ ਇੱਕ ਸਕੂਲ ਚ ਆਪਣੇ ਹਮਲਾ ਕਰਕੇ ਬੱਚਿਆਂ ਦੀ ਮੌਤ ਹੋਈ ਹੈ ਜਾਂ ਉਸ ਉਹਨੇ ਗੋਲੀਆਂ ਮਾਰ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜੀ।
ਜੀ ਬਿਲਕੁਲ, ਇੱਕ ਗਨਮੈਨ ਨੇ ਜਿਹੜਾ ਮੰਗਲਵਾਰ ਸਵੇਰੇ ਰੂਸ ਦੀ ਕਜ਼ਨ ਸਿਟੀ ਵਿੱਚ ਇੱਕ ਸਕੂਲ ਉੱਤੇ ਹਮਲਾ ਕਰਕੇ ਇੱਕ ਅਧਿਆਪਕ ਤੋਂ ਇਲਾਵਾ 7 ਵਿਦਿਆਰਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਇਸ ਦੌਰਾਨ 21 ਹੋਰ ਵਿਅਕਤੀ ਵੀ ਜ਼ਖਮੀ ਹੋਏ ਨੇ ਤੇ ਜਿਹੜੇ ਇਲਾਜ ਅਧੀਨ ਨੇ, 4 ਲੜਕੇ ਤੇ 3 ਲੜਕੀਆਂ ਇਹ ਸਾਰੇ ਵਿਦਿਆਰਥੀ 8ਵੀਂ ਜਿਹੜਾ ਜਮਾਤ ਦੇ ਵਿਦਿਆਰਥੀ ਸਨ ਇਸ ਸ਼ੂਟਿੰਗ ਦੇ ਵਿੱਚ ਜਿਹੜੇ ਇਹ ਮਾਰੇ ਗਏ ਨੇ। ਬਹੁਤ ਹੀ ਦੁਖਦਾਇਕ ਇਹ ਜਿਹੜੀ ਘਟਨਾ ਵਾਪਰੀ ਹੈ ਜੀ। 19 ਸਾਲਾ ਇਸ ਸਿਰਫ ਰੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਉਸਦੇ ਨਾਂ ਉੱਤੇ ਹਥਿਆਰ ਵੀ ਰਜਿਸਟਰ ਜਿਹੜਾ ਮਿਲਿਆ। ਸੋ ਦੇਖੋ ਕਿਵੇਂ ਜਿਹੜਾ ਕੋਈ ਕਿਸੇ ਦੀ ਜਾਨ ਲੈ ਸਕਦਾ, ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਮੰਦਭਾਗੀ ਘਟਨਾ ਹੋਈ ਹੈ ਜੀ।
ਨਾਲ ਦੀ ਨਾਲ ਇਨਫੋਨਾਈਟ ਮਾਰਗਲ ਦਾ ਨੰਬਰ ਮੈਂ ਸਾਂਝਾ ਕਰ ਦੇਵਾਂ, 905-673-6000 ਤੇ ਤੁਸੀਂ ਕਾਲ ਕਰਨੀ ਹੈ ਇਕਬਾਲ ਸਿੰਘ ਹੋਰਾਂ ਨੂੰ। ਜੇ ਤੁਸੀਂ ਮਾਰਗੇਜ ਲੈਣੀ ਚਾਹੁੰਦੇ ਹੋ, ਫਸਟ ਮਾਰਗੇਜ, ਸੈਕਿੰਡ ਮਾਰਗੇਜ ਜਾਂ ਪ੍ਰਾਈਵੇਟ ਫੰਡ ਚਾਹੀਦੇ ਨੇ, ਜਾਂ ਤੁਹਾਡੇ ਕੋਲ ਮਾਰਗੇਜ ਦਾ ਲਾਇਸੈਂਸ ਹੈ, ਜਾਂ ਤੁਸੀਂ ਮਾਰਗੇਜ ਦਾ ਲਾਇਸੈਂਸ ਲੈਣਾ, ਤਾਂ ਵੀ ਤੁਸੀਂ ਇਕਬਾਲ ਜੀ ਨਾਲ ਕਾਲ ਕਰਨੀ ਆ, ਉਹਨਾਂ ਨਾਲ ਗੱਲਬਾਤ ਕਰਨੀ ਆ, ਬਹੁਤ ਹੀ ਵਧੀਆ ਤਰੀਕੇ ਨਾਲ ਜਿੱਥੇ ਤੁਹਾਡਾ ਮਾਰਗੇਜ ਦਾ ਮਸਲਾ ਹੱਲ ਕਰਨਗੇ, ਨਾਲ ਦੀ ਨਾਲ ਤੁਹਾਡੇ ਮਾਰਗੇਜ ਦੇ ਫੀਲਡ ਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਨਗੇ। 905-673-6000 ਤੇ ਕਾਲ ਕਰਨੀ ਹੈ, ਸੰਨੀ ਜੀ ਨੂੰ ਕਾਲ ਕਰਨੀ ਹੈ 416-727-1982 ਤੇ ਸੈੱਲ ਫੋਨ ਦੀਆਂ ਬਹੁਤ ਹੀ ਵਧੀਆ ਡੀਲਸ ਲੈਣ ਲਈ, ਇੰਟਰਨੈਟ, IPTV ਬਾਕਸ ਅਤੇ ਬਹੁਤ ਵਧੀਆ ਡੀਲਸ ਉਹਨਾਂ ਕੋਲ ਹੁੰਦੀਆਂ ਨੇ, 416-727-1982 ਤੇ ਤੁਸੀਂ ਸੰਨੀ ਜੀ ਨਾਲ ਗੱਲਬਾਤ ਕਰ ਸਕਦੇ ਹੋ। ਅਵਤਾਰ ਜੀ ਅੱਗੇ ਵਧਣ ਤੋਂ ਪਹਿਲਾਂ ਮੈਂ ਇੱਥੇ ਨਾਲ ਦੀ ਨਾਲ ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਰੀਅਲ ਸਟੇਟ ਸੰਬੰਧੀ ਜ਼ਰੂਰ ਮੈਂ ਜਾਣਕਾਰੀ ਥੋੜ੍ਹੀ ਸਰੋਤਿਆਂ ਨਾਲ ਸਾਂਝੀ ਕਰ ਦੇਵਾਂ। ਬਹੁਤ ਹੀ ਵਧੀਆ ਪ੍ਰੋਪਰਟੀਜ਼ ਸਾਡੇ ਕੋਲ ਹੈ, ਗੱਲ ਭਾਵੇਂ ਜੀ ਟਰੱਕ ਯਾਰਡਸ ਦੀ ਹੋਵੇ ਜਾਂ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਦੀ ਹੋਵੇ, ਜਿਨ੍ਹਾਂ ਵਿੱਚੋਂ ਕੁਝ ਇੱਕ ਦੀ ਮੈਂ ਜ਼ਿਕਰ ਕਰਨਾ ਚਾਹਾਂਗਾ। ਓਕਵਿਲ ਦੇ ਵਿੱਚ ਇੱਕ ਕਮਰਸ਼ੀਅਲ ਬਿਲਡਿੰਗ ਹੈਗੀ ਹੈ ਜੀ, ਬਹੁਤ ਵਧੀਆ ਬਿਲਡਿੰਗ ਹੈ ਜੀ। ਇਹਨਾਂ ਦੀ ਜਿਹੜੀ ਡਿਟੇਲ ਆ, ਤੁਸੀਂ ਕਾਲ ਕਰੋਗੇ ਫਿਰ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ, ਕਿਉਂਕਿ ਸਾਰੀ ਡਿਟੇਲ ਨਹੀਂ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਜਾ ਸਕਦੀ, ਸਮਾਂ ਵੀ ਘੱਟ ਹੁੰਦਾ ਜੀ। ਨਾਲ ਦੀ ਨਾਲ 22 acre ਲੈਂਡ ਜਿਹੜਾ ਦੀ ਗੱਲ ਕਰਦਾ ਹੁੰਦਾ, ਫਿਊਚਰ ਡਿਵੈਲਪਮੈਂਟ ਲੈਂਡ ਏਅਰਪੋਰਟ ਅਤੇ ਹਾਈਵੇ 9 ਦੇ ਕੋਲ, ਬਹੁਤ ਹੀ ਵਧੀਆ ਇਹ ਵੀ ਲੈਂਡ ਤੁਹਾਡੇ ਲਈ ਹੋ ਸਕਦੀ ਆ। ਅਤੇ ਸੜਵਰੀ ਦੇ ਵਿੱਚ ਜਿਹੜੀ ਇੱਕ ਕਮਰਸ਼ੀਅਲ ਬਿਲਡਿੰਗ ਆ, ਬਹੁਤ ਵਧੀਆ ਰੈਂਟਲ ਹੋਈ ਹੋਈ ਆ ਜੀ ਬਿਲਡਿੰਗ, ਇਸ ਦੇ ਲਈ ਤੁਹਾਡੀ ਕੋਈ ਤੁਸੀਂ ਇਹਦੀ ਜਾਣਕਾਰੀ ਲੈਣਾ ਚਾਹੁੰਦੇ ਹੋ। ਇਸ ਤੋਂ ਇਲਾਵਾ ਜੀ ਮੈਂ ਹੁਣ ਗੱਲਬਾਤ ਕਰਾਂ ਜੀ ਟਰੱਕ ਯਾਰਡ ਦੀ। ਵਿੰਟਨ ਦੇ ਵਿੱਚ ਇੱਕ ਟਰੱਕ ਯਾਰਡ 15 acre ਦਾ ਤਕਰੀਬਨ ਇਹ, ਅਤੇ ਨਾਲ ਦੇ ਬਿਲਡਿੰਗ ਬਣੀ ਹੋਈ ਆ, ਅਤੇ ਇਸ ਸੰਬੰਧੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਟੀਮ ਦੇ ਕਿਸੇ ਵੀ ਮੈਂਬਰ ਕੋਲੋਂ। ਬੋਲਟਨ ਦੇ ਵਿੱਚ 4 acre ਦੇ ਵਿੱਚ ਇੱਕ ਟਰੱਕ ਯਾਰਡ ਅਵੇਲੇਬਲ ਆ। ਜੇ ਹਾਲਟਨ ਦੀ ਗੱਲ ਕਰਾਂ ਜੀ, ਹੁਣ ਸਾਰੇ ਇਲਾਕੇ ਕਵਰ ਹੋ ਗਏ ਜੀ ਆਲਮੋਸਟ ਅਵਤਾਰ ਜੀ। ਹਾਲਟਨ ਦੀ ਗੱਲ ਕਰਾਂ ਜੀ, 15 acre ਦੇ ਵਿੱਚ ਟਰੱਕ ਯਾਰਡ ਜ਼ੋਨਿੰਗ M2 ਦੇ ਨਾਲ ਬਹੁਤ ਹੀ ਵਧੀਆ ਇਹ ਪ੍ਰੋਪਰਟੀ ਹੋ ਸਕਦੀ ਹੈ ਜੀ। ਇਹ ਬਹੁਤ ਨੇੜੇ ਆ 401 ਤੋਂ, ਸੋ 10 minutes ਦੀ ਡਰਾਈਵ ਦੇ ਵਿੱਚ ਸਾਰੀ ਇਹ ਜਿਹੜੀ ਟਰੱਕ ਯਾਰਡ ਹੈਗਾ ਜੀ। ਅਤੇ ਜੇ ਮੈਂ ਹੁਣ ਬ੍ਰਹਮਟਨ ਦੀ ਗੱਲ ਕਰਾਂ ਜੀ, ਬ੍ਰਹਮਟਨ ਦੇ ਵਿੱਚ ਟਰੱਕ ਯਾਰਡ ਲੱਭਣੇ ਜੇ ਪਿਛਲੇ ਦਿਨਾਂ ਦੀ ਆਪਾਂ ਗੱਲਬਾਤ ਕਰਦੇ ਸੀਗੇ ਜੀ, ਬ੍ਰਹਮਟਨ ਦੇ ਵਿੱਚ ਬਹੁਤ ਘੱਟ ਆ ਵੀ ਤੁਹਾਨੂੰ ਟਰੱਕ ਯਾਰਡ ਮਿਲ ਜਾਵੇ, ਪਰ ਬਿਲਕੁਲ ਜੀ ਬ੍ਰਹਮਟਨ ਦੇ ਵਿੱਚ ਵੀ ਤੁਹਾਨੂੰ ਇੱਕ ਬਹੁਤ ਵਧੀਆ ਟਰੱਕ ਯਾਰਡ ਬਹੁਤ ਵਧੀਆ ਪ੍ਰਾਈਸ 'ਤੇ ਤੁਹਾਨੂੰ ਮਿਲ ਸਕਦਾ। ਸੋ ਇਹਨਾਂ ਸਾਰੀਆਂ ਪ੍ਰੋਪਰਟੀਜ਼ ਦੇ ਲਈ, ਅਤੇ ਜੇ ਮੈਂ ਰੈਜ਼ੀਡੈਂਸ਼ੀਅਲ ਦੀ ਗੱਲ ਕਰਾਂ ਤਾਂ ਇੱਕ 3 bedroom ਦਾ ਟਾਊਨ ਹਾਊਸ ਹੈਗਾ ਜੀ ਅਸਾਈਨਮੈਂਟ ਸੇਲ 'ਤੇ ਕੈਂਬਰਿਜ ਦੇ ਵਿੱਚ, 2022 ਦੇ ਵਿੱਚ ਕਲੋਜ਼ਿੰਗ ਹੈ ਇਹਦੀ। ਉਸ ਤੋਂ ਇਲਾਵਾ ਜੀ 1 acre ਦੇ ਵਿੱਚ ਕਸਟਮ ਜਿਹੜਾ ਹੋਮ ਘਰ 5 bedroom 5 washroom ਦੇ ਨਾਲ ਸਮਾਰਟ ਹੋਮ ਦੇ ਤੌਰ 'ਤੇ 3700 square feet ਫਿਨਿਸ਼ ਬੇਸਮੈਂਟ ਦੇ ਨਾਲ 5 bedroom ਅਤੇ 5 washroom। ਸੋ ਇਹਨਾਂ ਸਾਰੀਆਂ ਪ੍ਰੋਪਰਟੀਜ਼ ਦੇ ਲਈ ਤੁਸੀਂ ਟੀਮ ਦੇ ਕਿਸੇ ਵੀ ਮੈਂਬਰ ਨਾਲ ਗੱਲਬਾਤ ਕਰ ਲੈਣੀ ਆ। ਮੇਰੇ ਨਾਲ ਤੁਸੀਂ ਗੱਲਬਾਤ ਕਰਨੀ ਹੈ 416-300-7706 'ਤੇ, ਗੱਲਬਾਤ ਹੋ ਸਕਦੀ ਹੈ ਜੀ। ਅਦਾ
ਜੀ ਬਿਲਕੁਲ ਵਰਿੰਦਰ ਜੀ, ਅੱਜ ਜਿਹੜੀਆਂ ਨੰਬਰ ਜੋ ਕਰੋਨਾ ਦੇ ਆਏ ਨੇ ਉਹ ਵੀ ਜ਼ਰੂਰ ਸਰੋਤਾਂ ਦੇ ਨਾਲ ਸਾਂਝੇ ਕਰ ਦਿਓ। ਮੈਂ ਇੱਕ ਵਾਰ ਫਿਰ ਦੱਸਣਾ ਚਾਹੁੰਦਾ, ਕੁਝ ਕੁ ਮਿੰਟਾਂ ਦੇ ਬਾਅਦ ਅਸੀਂ ਨਿੱਪੀ ਪੂਰੀ ਉਹਨਾਂ ਦੇ ਨਾਲ ਜੁੜਾਂਗੇ। ਸੋ ਦੋਸਤੋ ਤੁਸੀਂ ਸੁਣਦੇ ਰਹਿਣਾ ਸਰਨਾਮਾ ਰੇਡੀਓ
ਜੀ। ਬਿਲਕੁਲ ਅਵਤਾਰ ਜੀ, ਜਿਹੜੇ ਅੱਜ ਟੋਟਲ ਕੇਸ ਆਏ ਨੇ 2320 ਨਵੇਂ ਕੇਸ ਆਏ ਨੇ, ਇੱਕ ਚੰਗੀ ਗੱਲ ਆ ਜੀ, ਕਾਫੀ ਕੇਸਾਂ ਦੀ ਗਿਣਤੀ ਘਟੀ ਆ। ਤੇ ਤਕਰੀਬਨ 48,700 ਟੈਸਟ ਤੋਂ ਬਾਅਦ ਜਿਹੜੀ ਪੋਜ਼ਿਟਿਵਿਟੀ ਰੇਟ ਆ 6.4 ਰਹਿ ਗਿਆ, ਜਿਹੜਾ ਕਿ ਕੱਲ 8.5% ਸੀਗਾ। ਸੋ ਗੁੱਡ ਨਿਊਜ਼ ਆ ਜੀ, 32 ਹੋਰ ਮੌਤਾਂ ਵੀ ਹੋਈਆਂ ਨੇ, ਤੇ ਜਿਹੜੀ 7 days ਐਵਰੇਜ ਆ ਉਹ 3432 ਤੋਂ ਘੱਟ ਕੇ 2826 ਰਹਿ ਗਈ। ਜੇ ਹੋਸਪਿਟਲ ਦੀ ਗੱਲ ਕਰੀਏ ਤਾਂ ਟੋਟਲ ਜਿਹੜੇ 1673 ਹੋਸਪਿਟਲਾਈਜ਼ ਨੇ ਬੰਦੇ ਤੇ ਜਿਹੜੇ ਮਰੀਜ਼ ਨੇ, ICU ਦੇ ਵਿੱਚ ਜਿਹੜੀ ਆ ਟੋਟਲ 776 ਜਿਹੜੇ ਮਰੀਜ਼ ਨੇ। ਸੋ ਇਹਨਾਂ ਦੀ ਗਿਣਤੀ ਦੇ ਵਿੱਚ ਘਾਟਾ ਹੋਇਆ ਜੀ, ਕਾਫੀ ਘਟੇ ਨੇ। ਟੋਟਲ ਐਕਟਿਵ ਕੇਸ ਨੇ ਜਿਹੜੇ 29,900 ਕੇਸ ਐਕਟਿਵ ਨੇ। ਹੁਣ ਜੇ ਕੈਨੇਡਾ ਦੀ ਜੇ ਮੈਂ ਅੰਟੈਰੀਓ ਦੀ ਗੱਲ ਕਰਨ ਵਾਂ, ਟੋਟਲ 4,99,000 ਦੇ ਵਿੱਚੋਂ 4,61,000 ਰਿਕਵਰ ਹੋ ਚੁੱਕੇ ਨੇ। ਜੇ ਟੋਟਲ ਕੈਨੇਡਾ ਦੀ ਗੱਲ ਕਰੀਏ ਜੀ, ਕੈਨੇਡਾ ਦੇ ਵਿੱਚ 1.3 million ਦੇ ਵਿੱਚੋਂ 1.2 million ਟੋਟਲ ਰਿਕਵਰ ਹੋ ਚੁੱਕੇ ਨੇ, ਤੇ ਟੋਟਲ ਜਿਹੜੀਆਂ ਡੈਥਸ ਨੇ ਜੀ 24,576 ਹੁਣ ਤੱਕ ਹੋਈਆਂ ਨੇ ਟੋਟਲ ਕੈਨੇਡਾ ਦੇ ਵਿੱਚ। ਇਹ ਸੀਗੇ ਜੀ ਅੱਜ ਦੇ ਨੰਬਰ, ਕੁਛ ਹੋਰ ਨਿਊਜ਼ ਨੇ ਉਹ ਆਪਾਂ ਅੱਗੇ ਚੱਲ ਕੇ ਜ਼ਰੂਰ ਜਿਹੜੀਆਂ ਇੱਥੇ ਦੀਆਂ ਨਿਊਜ਼ ਵੀ ਸਾਂਝੀਆਂ ਕਰਾਂਗੇ ਜੀ।
ਜੀ ਬਿਲਕੁਲ ਵਰਿੰਦਰ ਜੀ, ਮੈਂ ਦੱਸਣਾ ਚਾਹੁੰਦਾ ਵੀ ਅੰਟਾਰੀਓ ਦੇ ਸੋਲਿਸਟਰ ਜਨਰਲ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਵੀ ਪ੍ਰੋਵਿੰਸ ਵੱਲੋਂ ਫਾਈਜ਼ਰ ਵੈਕਸੀਨ ਦੇ ਸ਼ਾਟਸ 12 years ਅਤੇ ਇਸ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਜਿਹੜੇ ਲਾਏ ਜਾਣਗੇ, ਅਤੇ ਪ੍ਰੋਵਿੰਸ ਵੱਲੋਂ 24 May ਤੋਂ 18 years ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ਬੁਕਿੰਗ ਸ਼ੁਰੂ ਕਰਨ ਦੀ ਜਿਹੜੀ ਤਰੀਕ ਰੱਖੀ ਗਈ ਹੈ। ਅਤੇ ਅੰਟਾਰੀਓ ਦੀ ਸਿਹਤ ਮੰਤਰੀ ਅਨੁਸਾਰ ਜਿਹੜਾ ਪ੍ਰੋਵਿੰਸ ਵਿੱਚ ਬੱਚਿਆਂ ਦੇ ਟੀਕਾਕਰਨ ਲਈ ਵੀ ਪੂਰੀ ਸਰਗਰਮੀ ਦੇ ਨਾਲ ਯੋਜਨਾ ਜਿਹੜੀ ਉਲੀਕੀ ਜਾ ਰਹੀ ਹੈ, ਅਤੇ ਜਿਹੜਾ ਸਕੂਲਾਂ ਦੇ ਵਿੱਚ ਵੀ ਜਿਹੜੀ ਇਹ ਵੈਕਸੀਨ ਦਿੱਤੀ ਜਾ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਜਦੋਂ ਸਤੰਬਰ ਦੇ ਵਿੱਚ ਨਵਾਂ ਸਕੂਲ ਵਰ੍ਹਾ ਜਿਹੜਾ ਸ਼ੁਰੂ ਹੋਣਾ। ਅਤੇ ਅੰਟੈਰੀਓ ਦੇ ਸਾਇੰਸ ਸਲਾਹਕਾਰਾਂ ਦਾ ਮੰਨਣਾ ਹੈ ਵੀ ਪ੍ਰੋਵਿੰਸ ਵੱਲੋਂ ਜੇ ਅਗਲੇ ਹਫ਼ਤੇ ਸਟੇ ਐਟ ਹੋਮ ਆਰਡਰ ਦੇ ਵਿੱਚ ਵਾਧਾ ਕੀਤਾ ਜਾਂਦਾ ਤਾਂ ਵੀ ਅੰਟੈਰੀਓ ਸੁਰੱਖਿਅਤ ਢੰਗ ਨਾਲ ਕਈ ਮਨੋਰੰਜਨ ਵਾਲੀਆਂ ਫੈਸਿਲਿਟੀਜ਼ ਨੂੰ ਖੋਲ੍ਹ ਸਕਦਾ। ਅਤੇ ਅੰਟੈਰੀਓ ਦੇ COVID-19 ਜਿਹੜੇ ਸਾਇੰਸ ਐਡਵਾਈਜ਼ਰੀ ਟੇਬਲ ਦੇ ਸਾਇੰਟਿਫਿਕ ਡਾਇਰੈਕਟਰ ਨੇ, ਉਹਨਾਂ ਅਨੁਸਾਰ ਆਊਟਡੋਰ ਐਕਟੀਵਿਟੀਜ਼ ਜਿਵੇਂ ਕਿ ਗੋਲਫ, ਟੈਨਿਸ ਤੇ ਬੀਚ ਵਾਲੀਬਾਲ ਘੱਟ ਰਿਸਕ ਵਾਲੀਆਂ ਖੇਡਾਂ ਹਨ ਅਤੇ ਵਾਧੂ ਹਦਾਇਤਾਂ ਦੇ ਨਾਲ ਪ੍ਰੋਵਿੰਸ ਦੇ ਲੋਕਾਂ ਨੂੰ ਇੱਕ ਵਾਰ ਫਿਰ ਮੁੜ ਤੋਂ ਜਿਹੜਾ ਖੇਡਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸੋ ਦੋਸਤੋ ਤੁਸੀਂ ਜੁੜੇ ਹੋ ਸਰਨਾਵਾਂ ਦੇ ਨਾਲ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਅੱਜ ਅਸੀਂ ਗੱਲਬਾਤ ਕਰਾਂਗੇ ਨਿੱਪੀ ਪੁਰੀ ਹੋਣਾ ਦੇ ਨਾਲ ਤੇ ਜਿਹੜਾ ਅੱਜ ਦਾ ਟੌਪਿਕ ਹੈ, ਟੌਪਿਕ ਆਫ ਡਿਸਕਸ਼ਨ ਹੈ, ਮੈਨੂੰ ਲੱਗਦਾ ਵੀ ਅਸੀਂ ਇਸ ਸਮੱਸਿਆ ਦੇ ਨਾਲ ਕਈ ਵਾਰ ਦੋ ਚਾਰ ਹੁੰਦੇ ਹਾਂ, ਖਾਸ ਕਰਕੇ ਜੇ ਬਦਹਜ਼ਮੀ ਦੀ ਗੱਲ ਮੈਂ ਕਰਾਂ ਜਾਂ ਜੇ ਮੈਂ ਗੱਲ ਕਰਾਂ ਐਸੀਡਿਟੀ ਦੀ। ਸੋ ਇਸ ਟੌਪਿਕ ਉੱਤੇ ਅਸੀਂ ਨਿੱਪੀ ਪੁਰੀ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਪੁਰੀ ਸਾਹਿਬ, ਤੁਹਾਡਾ ਰੇਡੀਓ ਸੇਨਾਵਾਂ ਦੇ ਵਿੱਚ ਸਵਾਗਤ।
ਭਾਈ ਸਾਹਿਬ ਅਵਤਾਰ ਜੀ, ਸੁਰਿੰਦਰ ਭਾਈ ਸਾਹਿਬ ਔਰ ਸਰਨਾਵਾ ਰੇਡੀਓ ਦੇ ਸਾਰੇ ਸੁਣਨ ਵਾਲਿਆਂ ਨੂੰ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਜੀ, ਔਰ ਸਾਰਿਆਂ ਨੂੰ ਮੇਰੇ ਵੱਲੋਂ ਬੈਸਟ ਵਿਸ਼ਿਸ, ਸਾਰੇ ਹੱਸਦੇ ਵੱਸਦੇ, ਖੇਡਦੇ ਰਹੋ ਜੀ ਕਿਉਂਕਿ ਹਾਲਾਤ ਇਹੋ ਜਿਹੇ ਚੱਲ ਰਹੇ ਨੇ, ਬੀ ਸੇਫ ਐਂਡ ਬੀ ਹੈਲਦੀ। ਥੈਂਕ ਯੂ ਜੀ।
ਜੀ ਪੁਰੀ ਸਾਹਿਬ ਸਵਾਗਤ, ਅਤੇ ਜਿਵੇਂ ਮੈਂ ਗੱਲ ਕਰ ਸਕਿਆ ਐਸੀਡਿਟੀ ਪ੍ਰੋਬਲਮ ਜਿਹੜੀ ਕਾਫੀ ਹੋ ਜਾਂਦੀ ਹੈ ਕਈ ਵਾਰ, ਤੇ ਖੱਟੇ ਡਕਾਰ ਆਮ ਹੀ ਲੱਗ ਜਾਂਦੇ ਨੇ, ਤੇ ਜੇ ਅਸੀਂ ਗੱਲ ਕਰੀਏ ਗੈਸਟੋ ਐਸਿਡ ਰਿਫਲੈਕਸ, ਇਸ ਬਾਬਤ ਦੱਸੋ ਵੀ ਇਹ ਜਿਹੜਾ ਕੀ ਚੀਜ਼ ਕੀ ਕਿਉਂ ਹੁੰਦਾ ਇਹ, ਤੇ ਅੱਗੇ ਚੱਲ ਕੇ ਕੁਝ ਹੋਰ ਵੀ ਮੇਰੇ ਕੋਲ ਸਵਾਲ ਨੇ ਉਹ ਵੀ ਤੁਹਾਤੋਂ ਕ੍ਰਮਵਾਰ ਪੁੱਛਦਾ, ਪਹਿਲਾਂ ਇਸ ਬਾਬਤ ਜਿਹੜੀ ਜ਼ਰੂਰ ਜਾਣਕਾਰੀ ਦਿਓ ਸਰੋਤਿਆਂ ਨੂੰ।
ਜ਼ਰੂਰ ਭਾਈ ਸਾਹਿਬ ਅਵਤਾਰ ਜੀ, ਮੈਂ ਕੋਸ਼ਿਸ਼ ਕਰਾਂਗਾ ਜੀ, ਜਿਹੜੀ ਆਪਣੀ ਦੋਨਾਂ ਤੁਹਾਡੇ ਨਾਲ ਡਿਸਕਸ਼ਨ ਕੁਐਸਚਨ ਆਨਸਰ ਸੈਸ਼ਨ ਹੈ ਜੀ, ਮੈਂ ਕੋਸ਼ਿਸ਼ ਕਰਾਂਗਾ ਉਸ ਲੈਂਗੁਏਜ ਦੇ ਵਿੱਚ ਜਾਂ ਉਸ ਲੈਵਲ ਤੇ ਕਰਨ ਦੇ ਨਾਲ ਜਿਸ ਨਾਲ ਸਾਡੇ ਜਿਹੜੇ ਸੁਣਨ ਵਾਲਿਆਂ ਨੂੰ ਜੀ ਉਹਨੂੰ ਈਜ਼ੀ, ਉਹਨਾਂ ਨੂੰ ਈਜ਼ੀ ਰਹੇ ਤੇ ਉਹਨਾਂ ਦਾ ਫਾਇਦਾ ਹੋਵੇ ਇਸ ਗੱਲ ਸੁਣ ਕੇ, ਤੇ ਉਹਨਾਂ ਨੂੰ ਸ਼ਾਮ ਨੂੰ ਮੈਨੂੰ ਪੂਰਾ ਹੀ ਉਮੀਦ ਹੈ ਜੀ ਫਿਰ ਫੋਨ ਕਾਲ ਆਉਣਗੀਆਂ ਔਰ ਦੇ ਵੁੱਡ ਲਾਈਕ ਟੂ ਡਿਸਕਸ ਮੋਰ ਐਂਡ ਮੋਰ ਜਿਹੜੀ ਇਹ ਪ੍ਰੋਬਲਮ ਹੈ ਜੀ ਐਸੀਡਿਟੀ ਜਾਂ ਜੀ ਆਰ ਡੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਗੈਸਟ੍ਰੋ ਈਸੋਫੇਗਲ ਰਿਫਲੈਕਸ ਵਗੈਰਾ। ਹਾਂਜੀ, ਤੁਸੀਂ ਜਿਹੜਾ ਕੁਐਸਚਨ ਪੁੱਛਿਆ ਜੀ ਆਰ ਡੀ ਵਗੈਰਾ, ਇਹਦੇ ਖੱਟੇ ਡਕਾਰਾਂ ਨੇ ਜਾਂ ਐਸੀਡਿਟੀ ਪ੍ਰੋਬਲਮ, ਇਹ ਇੱਕ ਇਹੋ ਜਿਹੀ ਪ੍ਰੋਬਲਮ ਹੈਗੀ ਜੀ ਜਿਹੜੀ ਸਾਡੀ ਡੇ ਟੂ ਡੇ ਦੇ ਵਿੱਚ ਲਗਭਗ ਉਹੋ ਜਿਹੇ ਨੌਜਵਾਨ ਜਿਹੜੇ 35 ਸਾਲ ਜਾਂ 32-33 ਸਾਲ ਦੀ ਏਜ ਦੇ ਵਿੱਚ ਹੈਗੇ ਨੇ ਜਾਂ ਉਸ ਤੋਂ ਬਾਅਦ ਹੈਗੇ ਨੇ, ਮੇਲਸ, ਫੀਮੇਲਸ, ਬਜ਼ੁਰਗ ਜਾਂ ਜਵਾਨ, ਇਹ ਲਗਭਗ ਇਹਨਾਂ ਲੋਕਾਂ ਨੂੰ ਇਹ ਪ੍ਰੋਬਲਮ ਦਾ ਸਾਹਮਣਾ ਕਦੀ ਨਾ ਕਦੀ ਕਿਸੇ ਨਾ ਕਿਸੇ ਸਟੇਜ ਤੇ ਕਰਨਾ ਪੈ ਸਕਦਾ, ਔਰ ਜਦੋਂ ਇਹ ਸੀਵੀਅਰ ਪ੍ਰੋਬਲਮ ਹੋ ਜਾਂਦੀ ਹੈ ਜੀ ਇਹਨੂੰ ਇਨਡਾਈਜੈਸ਼ਨ ਕਿਹਾ ਜਾਂਦਾ। ਹੁਣ ਜਿਹੜੀ ਅਸੀਂ ਗੱਲ ਕੀਤੀ ਹੈ ਜੀ ਜੀ ਆਰ ਡੀ, ਜੇ ਆਪਾਂ ਇਹ ਵਰਲਡ ਵਾਈਜ਼ ਚੱਲੀਏ ਤੇ ਜੀ ਦਾ ਮਤਲਬ ਹੈ ਜੀ ਗੈਸਟ੍ਰੋ, ਆਰ ਦਾ ਮਤਲਬ ਹੈ ਜੀ ਰਿਫਲੈਕਸ, ਡੀ ਦਾ ਮਤਲਬ ਹੈ ਜੀ ਡਿਸਆਰਡਰ, ਗੈਸਟ੍ਰੋ ਜਾਂ ਗੈਸਟ੍ਰਿਕ। ਹੁਣ ਗੈਸਟ੍ਰਿਕ ਉਹ ਚੀਜ਼ ਹੈ ਜੀ ਜਦੋਂ ਅਸੀਂ ਗੈਸਟ੍ਰੋ ਐਂਟਰੋਲੋਜੀ ਦੇ ਵਿੱਚ ਗੈਸਟ੍ਰਿਕ ਵਰਡ ਯੂਜ਼ ਕਰਦੇ ਹਾਂ ਤੇ ਇਹ ਉਹ ਵਰਡ ਹੈ ਜੀ ਜਿਹੜਾ ਸਾਡੀ ਇੰਟੇਸਟਾਈਨ ਨੂੰ ਰੀਪ੍ਰੈਜੈਂਟ ਕਰਦਾ, ਔਰ ਖਾਸ ਕਰਕੇ ਜਦੋਂ ਅਸੀਂ ਗੈਸਟ੍ਰਿਕ ਦੀ ਗੱਲ ਕਰਦੇ ਹਾਂ ਤਾਂ ਮੋਸਟਲੀ ਫੋਕਸ ਡਾਕਟਰਸ ਦਾ ਵੀ ਸਟਮਕ ਲੈਵਲ ਦੇ ਉੱਤੇ ਹੁੰਦਾ। ਹੁਣ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਜੀ ਖੱਟੇ ਡਗਾਰ ਤੇ ਐਸੀਡਿਟੀ ਦੀ ਪ੍ਰੋਬਲਮ, ਰੱਬ ਨੇ ਜਿਹੜਾ ਸਾਡੇ ਅੰਦਰ ਇੱਕ ਬਹੁਤ ਇੰਪੋਰਟੈਂਟ ਆਰਗਨ ਬਣਾਇਆ ਜੀ ਜਿਹਨੂੰ ਅਸੀਂ ਸਟਮਕ ਕਹਿੰਦੇ ਹੈਗੇ ਹਾਂ, ਉਹਦਾ ਬਹੁਤ ਵੱਡਾ ਰੋਲ ਹੈ ਜੀ ਸਾਡੀ ਪਾਚਨ ਕਿਰਿਆ ਦੇ ਵਿੱਚ ਹਿੱਸਾ ਪਾਉਣ ਦਾ ਜਾਂ ਉਹਦੇ ਵਿੱਚ ਹੈਲਪ ਕਰਨ ਦਾ। ਜਦੋਂ ਅਸੀਂ ਫੂਡ ਖਾਂਦੇ ਹਾਂ ਜੀ, ਮੈਂ ਪਿਛਲੀ ਵਾਰੀ ਵੀ ਕਿਹਾ ਸੀ ਜਦੋਂ ਅਸੀਂ ਕੋਸਟੀਪੇਸ਼ਨ ਦੀ ਗੱਲ ਕਰ ਰਹੇ ਸੀਗੇ, ਸਾਡੀ ਡਾਈਜੈਸ਼ਨ ਪ੍ਰੋਸੈਸ ਹੈ ਜੀ ਜਿਹੜੀ ਫੂਡ ਦੀ ਉਹ ਮੂੰਹ ਦੇ ਵਿੱਚ ਸ਼ੁਰੂ ਹੋ ਜਾਂਦੀ ਜਦੋਂ ਮੂੰਹ ਰੋਟੀ ਨੂੰ ਚੱਬਦਾ, ਉਸ ਤੋਂ ਬਾਅਦ ਉਹ ਜਿਹੜਾ ਫੂਡ ਹੈ ਜੀ ਸਾਡੇ ਗਲੇ ਤੋਂ ਜਿੱਥੋਂ ਈਸੋਫੇਗਸ ਸ਼ੁਰੂ ਹੋ ਜਾਂਦਾ ਜੀ ਉੱਥੋਂ ਹੁੰਦਾ ਹੈ, ਇਹ ਬੇਸਿਕਲੀ ਉਹ ਨਾੜੀ ਹੈ ਜੀ ਜਿਹੜੀ ਸਾਡੀ ਗਲੇ ਮੂੰਹ ਨੂੰ ਤੇ ਸਾਡੇ ਸਟਮਕ ਜੋੜਦੀ ਹੈ ਤਾਂ ਕਿ ਫੂਡ ਉੱਥੋਂ ਹੁੰਦਾ ਹੋਇਆ ਸਾਡੇ ਸਟਮਕ ਦੇ ਵਿੱਚ ਚਲਾ ਜਾਵੇ। ਇਹ ਸਾਰੀ ਪ੍ਰੋਸੈਸ ਹੁੰਦੇ ਹੁੰਦੇ ਜਦੋਂ ਫੂਡ ਸਟਮਕ ਦੇ ਵਿੱਚ ਪਹੁੰਚਦਾ ਜੀ, ਰੱਬ ਨੇ ਬੜੇ ਪਿਆਰੇ ਪਿਆਰੇ ਆਰਗਨ ਬਣਾਏ ਨੇ ਔਰ ਬੜਾ ਸਿਸਟੇਮੈਟਿਕਲੀ ਬਣਾਏ ਨੇ, ਉੱਥੇ ਇੱਕ ਤਰ੍ਹਾਂ ਦਾ ਮਸਕੂਲਰ ਇੱਕ ਚੂੰਡੀ ਕਹਿ ਲਓ ਜਿਹਨੂੰ ਮੂੰਹ ਕਹਿ ਲਓ ਉਹ ਬਣਾਇਆ ਜਿਹੜਾ ਖੁੱਲਦਾ ਤੇ ਫੂਡ ਸਟਮਕ ਦੇ ਵਿੱਚ ਚਲੇ ਜਾਂਦਾ, ਉਸ ਤੋਂ ਬਾਅਦ ਬੰਦ ਹੋ ਜਾਂਦਾ
ਜੀ।
ਜਦੋਂ ਬੰਦ ਹੋ ਜਾਂਦਾ ਜੀ ਤੇ ਉਸ ਤੋਂ ਬਾਅਦ ਸਟਮਕ ਦੇ ਵਿੱਚ ਇੱਕ ਐਸਿਡ ਪਿਆ ਜਿਹਨੂੰ ਅਸੀਂ ਹਾਈਡ੍ਰੋਕਲੋਰਿਕ ਐਸਿਡ ਕਹਿੰਦੇ ਹਾਂ। ਹੁਣ ਸੁਣਨ ਵਾਲੇ ਦਿਮਾਗ 'ਚ ਇੱਕ ਕੁਐਸਚਨ ਆ ਸਕਦਾ ਵੀ ਇਨਸਾਨ ਦੇ ਸਰੀਰ ਦੇ ਵਿੱਚ ਐਸਿਡ ਦਾ ਕੀ ਕੰਮ ਹੈ ਜਾਂ ਰੱਬ ਨੂੰ ਕੀ ਲੋੜ ਪਈ ਐਸਿਡ ਪਾਉਣ ਦੀ? ਉਹਦਾ ਜਵਾਬ ਇਹ ਹੈਗਾ ਜੀ, ਜਿਹੜਾ ਐਸਿਡ ਹੈਗਾ ਜੀ ਹਾਈਡ੍ਰੋਕਲੋਰਿਕ ਐਸਿਡ, ਰੱਬ ਨੇ ਇਸ ਕਰਕੇ ਪਾਇਆ ਕਿਉਂਕਿ ਜਿਹੜਾ ਅਸੀਂ ਫੂਡ ਤੋੜ ਕੇ ਰੋਟੀ ਦਾ ਦੰਦਾਂ ਦੇ ਰਾਹੀਂ ਈਸੋਫੇਗਸ ਦੇ ਰਾਹੀਂ ਸਟਮਕ ਦੇ ਵਿੱਚ ਭੇਜਦੇ ਹਾਂ, ਉਹ ਹਾਲੇ ਇੰਨੀ ਛੋਟੀ ਹਾਲਤ ਦੇ ਵਿੱਚ ਨਹੀਂ ਹੁੰਦਾ ਉਹ ਹਜਮ ਹੋ ਸਕੇ। ਇਸ ਕਰਕੇ ਰੱਬ ਨੇ ਸਟਮਕ ਦੇ ਵਿੱਚ ਕੁਝ ਮੂਵਮੈਂਟਸ ਪਾਈਆਂ ਜਿਹਨੂੰ ਅਸੀਂ ਐਕਟੀਵਿਟੀਜ਼ ਪਾਈਆਂ ਜਿਹੜੀਆਂ ਜਿਹਨੂੰ ਅਸੀਂ ਐਕਸਪੈਂਸ਼ਨ ਤੇ ਕੰਟਰੈਕਸ਼ਨ ਕਹਿੰਦੇ ਹਾਂ, ਪਲੱਸ ਉਹਨੇ ਹਾਈਡ੍ਰੋਕਲੋਰਿਕ ਐਸਿਡ ਪਾਇਆ ਤਾਂ ਕਿ ਫੂਡ ਹਾਈਡ੍ਰੋਕਲੋਰਿਕ ਐਸਿਡ ਦੇ ਨਾਲ ਮਿਕਸ ਹੋ ਕੇ ਤੇ ਸਟਮਕ ਦੀ ਕੋਸ਼ਿਸ਼ ਦੇ ਨਾਲ ਹੋਰ ਬਰੀਕੀ ਦੇ ਵਿੱਚ ਟੁੱਟ ਸਕੇ, ਟੁੱਟ ਕੇ ਉਹ ਅੱਗੇ ਜਾ ਸਕੇ
ਜੀ। ਬਿਲਕੁਲ ਬਿਲਕੁਲ ਪੁਰੀ ਸਾਹਿਬ, ਜਿਵੇਂ ਤੁਸੀਂ ਬਹੁਤ ਜਿਹੜਾ ਐਲੈਬੋਰੇਟ ਕਰਕੇ ਦੱਸ ਰਹੇ ਹੋ, ਇੱਥੇ ਇੱਕ ਹੋਰ ਜਿਹੜੀ ਗੱਲ ਆਮ ਹੀ ਸੁਣਨ ਨੂੰ ਮਿਲਦੀ ਆ ਵੀ ਜਦੋਂ ਅਸੀਂ ਜਿਹੜਾ ਖਾਣਾ ਖਾਂਦੇ ਹਾਂ ਭੋਜਨ ਕਰਦੇ ਹਾਂ ਤਾਂ ਕਈ ਲੋਕ ਕਹਿੰਦੇ ਨੇ ਵੀ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ, ਕਈ ਕਹਿੰਦੇ ਨੇ ਕੋਸਾ ਜਾਂ ਗਰਮ ਥੋੜਾ ਜਿਹਾ ਪੀਣਾ ਚਾਹੀਦਾ, ਉਹਦੇ ਨਾਲ ਡਾਇਜੈਸ਼ਨ ਠੀਕ ਰਹਿੰਦਾ। ਤੇ ਇਹ ਅਸਲ ਦੇ ਵਿੱਚ ਅਸਲੀਅਤ ਹੈ ਕੀ, ਇਹ ਰੋਲ ਕੀ ਆ, ਜੇ ਪਾਣੀ ਦੀ ਗੱਲ ਕਰੀਏ ਪੀਣਾ ਚਾਹੀਦਾ ਜਾਂ ਨਹੀਂ ਪੀਣਾ ਚਾਹੀਦਾ ਜਾਂ ਕਿੰਨਾ ਕੁ ਪੀਣਾ ਚਾਹੀਦਾ, ਇਸ ਬਾਬਤ ਵੀ ਜ਼ਰੂਰ ਦੱਸਿਓ, ਕਿਉਂਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਹੜਾ ਪਾਣੀ ਪੀਣਾ ਤੇ ਹਾਈਡਰੋ HCl ਹਾਈਡਰੋਕਲੋਰਿਕ ਐਸਿਡ ਦਾ ਆਪਸ ਦੇ ਵਿੱਚ ਮਿਕਸ ਹੋਣਾ ਕਿਤੇ ਨਾ ਕਿਤੇ ਜ਼ਰੂਰ ਕੋਈ ਰੋਲ ਅਦਾ ਕਰਦਾ ਹੋਣਾ। ਜੀ
ਅਵਤਾਰ ਭਾਈ ਸਾਹਿਬ, ਬਹੁਤ ਸੋਹਣਾ, ਬਹੁਤ ਹੀ ਇੰਪੋਰਟੈਂਟ ਔਰ ਐਥੀਕਲ ਕੁਐਸਚਨ ਤੁਸੀਂ ਪੁੱਛਿਆ। ਅੱਜ ਕੱਲ ਟੂ ਸਕੂਲਸ ਆਫ ਥੋਟਸ ਮਾਰਕੀਟ ਦੇ ਵਿੱਚ ਐਗਜ਼ਿਸਟ ਕਰ ਰਹੇ ਨੇ, ਇੱਕ ਸੋਚਦੇ ਨੇ ਪਾਣੀ ਪੀਣਾ ਚਾਹੀਦਾ, ਇੱਕ ਕਹਿੰਦੇ ਨਹੀਂ ਪੀਣਾ ਚਾਹੀਦਾ। ਤੇ ਮੈਂ ਕੋਸ਼ਿਸ਼ ਕਰਾਂਗਾ ਜੀ ਜਿੰਨੀ ਕੁ, ਕਿਉਂਕਿ ਮੈਨੂੰ ਗੈਸਟਰੋਐਂਟੋਲੋਜੀ ਦੇ ਵਿੱਚ ਫੀਲਡ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਮੈਡੀਕਲ ਕਾਲਜਸ ਦੇ ਵਿੱਚ, ਤੇ ਮੈਂ ਆਪਣਾ ਐਕਸਪੀਰੀਅੰਸ ਜੋ ਡਾਕਟਰਸ ਦੇ ਨਾਲ ਸ਼ੇਅਰ ਕਰਦੇ ਹੋਏ ਮੈਨੂੰ ਪਤਾ ਲੱਗਿਆ, ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ, ਔਰ ਜਿਹੜਾ ਸੁਣਨ ਵਾਲਿਆਂ ਨੂੰ ਵੀ ਹੈਲਪ ਕਰੇਗਾ ਜੋ ਅੱਜ ਕੱਲ੍ਹ ਅੱਜ ਤੋਂ ਬਾਅਦ ਫੂਡ ਖਾਣਗੇ। ਪਹਿਲੀ ਗੱਲ ਤਾਂ ਜੀ ਆਪਾਂ ਐਸੀਡੀਟੀ ਦੀ ਗੱਲ ਥੋੜ੍ਹੀ ਮੈਂ ਐਲੈਬੋਰੇਟ ਕਰਦੇ ਹਾਂ। ਜਦੋਂ ਉਹ ਜਿਹੜਾ ਤੇਜ਼ਾਬ ਹੈ ਜੀ ਅੱਗੇ ਜਾਣ ਦੀ ਬਜਾਏ, ਮਤਲਬ ਸਟਮਕ ਤੋਂ ਸਮਾਲ ਇੰਟਸਟਾਈਨ ਦੇ ਵਿੱਚ ਜਾਣ ਦੀ ਬਜਾਏ, ਕਿਉਂਕਿ ਉੱਥੇ ਵੀ ਮਸਕੂਲਰ ਇੱਕ ਰਸਤਾ ਹੈ ਜਿਹੜਾ ਖੁੱਲਦਾ ਤੇ ਬੰਦ ਹੁੰਦਾ, ਇਸੇ ਕਰਕੇ 3 to 4 hours ਦੇ ਵਿੱਚ ਸਟਮਕ ਖਾਲੀ ਹੋ ਕੇ ਫੂਡ ਅੱਗੇ ਜਾਣਾ ਚਾਹੀਦਾ। ਪਰ ਜਦੋਂ ਫੂਡ ਅੱਗੇ ਨਹੀਂ ਜਾਂਦਾ ਜੀ, ਉੱਥੇ ਹੀ ਪਿਆ ਰਹਿੰਦਾ ਕਾਫੀ ਦੇਰ ਲਈ, 3 to 4 hours ਤੋਂ ਜ਼ਿਆਦਾ ਹੋ ਜਾਂਦੇ ਨੇ, ਤੇ ਕਈ ਵਾਰ ਅੰਦਰ ਗੈਸਿਸ ਜਾਂ ਇਹੋ ਜਿਹੀਆਂ ਚੀਜ਼ਾਂ ਬਣਦੀਆਂ ਜਿਹੜੀਆਂ ਪਿੱਛੇ ਨੂੰ ਧੱਕਾ ਮਾਰਦੀਆਂ ਨੇ, ਤੇ ਜਿਹੜੀ ਪਹਿਲਾਂ ਬੂਹ ਸੀਗਾ ਜਿਹਦੇ ਓਸੋਫੈਗਸ ਤੋਂ ਸਟਮਕ ਦੇ ਵਿੱਚ ਫੂਡ ਵੜਨ ਦੇ ਵਿੱਚ ਹੈਲਪ ਕੀਤੀ ਸੀ, ਉਹ ਖੁੱਲ ਜਾਂਦਾ। ਖੁੱਲਣ ਦੇ ਨਾਲ ਕੀ ਹੁੰਦਾ ਜੀ, ਉਹ ਫੂਡ ਦਾ ਜਿਹੜਾ ਤੇਜ਼ਾਬੀ ਮਾਦਾ ਹੈ ਉਹ ਈਸੋਫੈਗਸ ਦੇ ਰਸਤੇ ਦੁਬਾਰਾ ਹੁੰਦਾ ਹੋਇਆ ਸਾਡੇ ਮੂੰਹ 'ਚ ਆ ਜਾਂਦਾ ਹੈ। ਜਦੋਂ ਮੂੰਹ 'ਚ ਆਉਂਦਾ ਤੇ ਉਹਦਾ ਟੇਸਟ ਬਿਟਰ ਕਹਿ ਲਓ, ਸਾਵਰ ਕਹਿ ਲਓ, ਜਿਹਨੂੰ ਅਸੀਂ ਖੱਟਾ ਕਹਿ ਦਿੰਦੇ ਹਾਂ, ਉਹ ਅਸੀਂ ਉਹਨੂੰ ਏਸੀਡੀਟੀ ਪ੍ਰੋਬਲਮ ਜਾਂ ਅਸੀਂ ਖੱਟੇ ਡਕਾਰ ਆਉਣਾ ਜਾਂ ਬੈਲਚਿੰਗ ਆਉਣਾ, ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਰਿਲੇਟ ਕਰਦੇ ਹਾਂ। ਇਸੇ ਕਰਕੇ ਜਿਹੜੇ ਡਕਾਰ ਆਉਂਦੇ ਜੀ, ਅਸੀਂ ਕਦੀ ਨਹੀਂ ਕਿਹਾ ਹੈਗਾ ਵੀ ਮਿੱਠੇ ਡਕਾਰ ਆਉਂਦੇ ਨੇ, ਹਮੇਸ਼ਾ ਇਹੀ ਕਹਿ ਲੈਣੇ ਖੱਟੇ ਡਕਾਰ ਆਉਂਦੇ, ਕਿਉਂਕਿ ਤੇਜ਼ਾਬ ਦਾ ਜਿਹੜਾ ਟੇਸਟ ਆ ਸਾਡੇ ਮੂੰਹ 'ਚ ਆ ਰਿਹਾ ਹੁੰਦਾ। ਹੁਣ ਦੂਜਾ ਕੁਐਸਚਨ ਜੀ, ਜਿਹੜਾ ਤੁਸੀਂ ਪਾਣੀ ਦੀ ਗੱਲ ਕੀਤੀ ਹੈ, ਤੁਸੀਂ ਦੋ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੀ। ਕਦੀ ਸੋਚਿਆ ਅਸੀਂ ਜਦੋਂ ਅਸੀਂ ਹੋਟਲ ਜਾਂ ਰੈਸਟੋਰੈਂਟ 'ਚ ਜਾਂਦੇ ਹਾਂ ਤੇ ਜਦੋਂ ਸਾਡੇ ਕੋਲ ਆਰਡਰ ਲੈਣ ਲਈ ਵੇਟਰ ਜਾਂ ਵੇਟਰਸ ਆਉਂਦੇ ਰਹੇ ਤੇ ਉਹ ਪਾਣੀ ਕਿਉਂ ਰੱਖਦੇ ਨੇ ਸਾਡੇ ਟੇਬਲ ਤੇ ਪਹਿਲਾਂ? ਦੂਜਾ ਕੁਐਸਚਨ, ਅਸੀਂ ਆਪਣੇ ਘਰ ਦੇ ਵਿੱਚ ਸਾਡੀਆਂ ਭੈਣਾਂ ਤੇ ਮਾਵਾਂ ਧੀਆਂ ਨੂੰ ਆਟਾ ਗੁੰਨਦੇ ਦੇਖਿਆ ਹੋਏਗਾ, ਤੁਸੀਂ ਦੇਖਿਆ ਹੋਣਾ ਉਹ ਆਟਾ ਪਾਉਂਦੀਆਂ ਨੇ ਤੇ ਥੋੜਾ ਜਿਹਾ ਪਾਣੀ ਪਾਉਂਦੀਆਂ ਨੂੰ ਗੁੰਨਦੀਆਂ ਨੇ, ਜਦੋਂ ਆਟਾ ਗਾੜਾ ਥੋੜਾ ਜਿਹਾ ਬਣ ਜਾਂਦਾ ਫਿਰ ਥੋੜਾ ਜਿਹਾ ਪਾਣੀ ਪਾਉਂਦੀ ਹੈ ਫਿਰ ਗੁੰਦੀ ਹੈ। ਇਸ ਤਰ੍ਹਾਂ ਹੀ ਸਾਡੇ ਸਰੀਰ ਦੇ ਵਿੱਚ ਜਦੋਂ ਅਸੀਂ ਦੰਦਾਂ ਰਾਹੀਂ ਫੂਡ ਤੋੜ ਕੇ ਖਾ ਕੇ ਅੰਦਰ ਲਗਾਉਂਦੇ ਹਾਂ ਤੇ ਸਟਮਕ ਦੇ ਵਿੱਚ ਜਾਂਦਾ ਹੈ, ਉੱਥੇ ਜਿਹੜੀ ਪ੍ਰੋਸੈਸ ਹੁੰਦੀ ਹੈ ਜੀ ਉਹਨੂੰ ਬੇਸਿਕਲੀ ਜਿਹੜੀ ਕੰਟ੍ਰੈਕਸ਼ਨ ਐਕਸਪੈਂਸ਼ਨ ਹੁੰਦੀ ਹੈ ਜੀ, ਔਰ ਉਹ ਫੂਡ ਨੂੰ ਮਿਕਸ ਕਰਦੀ ਹੁੰਦੀ ਹੈ। ਹੁਣ ਜੇ ਤਾਂ ਅਸੀਂ ਪਾਣੀ ਗਲਾਸ ਭਰ ਕੇ ਪੀ ਲਾਂਗੇ ਤੇ ਉਹਦੇ ਨਾਲ ਕੀ ਹੋਏਗਾ, ਜਿਹੜਾ ਐਸਿਡ ਦੀ ਕੰਸੈਂਟ੍ਰੇਸ਼ਨ ਜਿਹਨੂੰ pH ਵੈਲਿਊ ਕਹਿੰਦੇ ਆ ਜੀ, ਜਿਹਨੇ ਐਕਟ ਕਰਨਾ ਸੀ ਫੂਡ ਦੇ ਵਿੱਚ ਉੱਤੇ ਉਹਨੂੰ ਹਜ਼ਮ ਕਰਨ ਦੇ ਵਿੱਚ, ਉਹ ਡਿਲਿਊਟ ਹੋ ਜਾਏਗੀ। ਜਦੋਂ ਡਿਲਿਊਟ ਹੋ ਜਾਏਗੀ ਤੇ ਮੇਰਾ ਖਿਆਲ ਸ਼ਾਇਦ ਉਹਨਾਂ ਹਾਜ਼ਮ ਕਰਨ ਦੇ ਵਿੱਚ ਉਹ ਮਦਦ ਨਹੀਂ ਕਰ ਪਾਏਗੀ
ਜੀ।
ਪਰ ਜੇ ਅਸੀਂ ਸਿਪ ਸਿਪ ਕਰਕੇ ਫੂਡ ਪਾਣੀ ਪੀਵਾਂਗੇ, ਇਸੇ ਕਰਕੇ ਤੁਹਾਨੂੰ ਯਾਦ ਹੋਣਾ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਰੋਟੀ ਖਾਂਦੇ ਵਕਤ ਨਾ ਤਾਂ ਬੋਲੋ ਨਾ ਗੱਲਾਂ ਕਰੋ ਤੇ ਘੁੱਟ ਘੁੱਟ ਨਾਲ ਪਾਣੀ ਵੀ ਪੀਂਦੇ ਰਿਹਾ ਕਰੋ। ਜਦੋਂ ਅਸੀਂ ਘੁੱਟ ਘੁੱਟ ਕਰਕੇ ਪਾਣੀ ਪੀਵਾਂਗੇ ਤੇ ਇਹ ਉਸੇ ਆਟੇ ਗੁੰਨਣ ਵਾਲੀ ਪ੍ਰੋਸੈਸ ਦੇ ਨਾਲ ਤੁਸੀਂ ਜੇ ਮਿਲਾ ਕੇ ਦੇਖੋ ਤੇ ਉਸ ਤਰ੍ਹਾਂ ਹੀ ਹੈ, ਅਸੀਂ ਮੌਕਾ ਦੇ ਰਹੇ ਹੈਗੇ ਆਪਣੇ ਫੂਡ ਨੂੰ ਉਹੋ ਜਿਹੀ ਸ਼ੇਪ ਲੈਣ ਦਾ ਜਿਹੜਾ ਕਿ ਸਟਮਕ ਦੇ ਵਿੱਚ ਜਾ ਕੇ ਤੇਜ਼ਾਬ ਜਿਹੜਾ ਪਿਆ ਉਹ ਪ੍ਰੋਪਰਲੀ ਮਿਕਸ ਕਰ ਸਕੇ ਉਹਦੇ ਨਾਲ ਤੇ ਚੰਗੀ ਤਰ੍ਹਾਂ ਹਜ਼ਮ ਕਰ ਸਕੇ। ਸੋ ਇੱਥੇ ਕੁਐਸਚਨ ਇਹ ਆਉਂਦਾ ਜੀ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ, ਇਹ ਨਹੀਂ ਹੈਗਾ, ਇੱਥੇ ਇਹ ਕੁਐਸਚਨ ਆ ਰਿਹਾ ਵੀ ਕੁਆਂਟਿਟੀ ਕਿੰਨੀ ਪਾਣੀ ਦੀ ਲੈਣੀ ਚਾਹੀਦੀ ਹੈ। ਸੋ ਜੇ ਸਿਪ ਕਰਕੇ ਪਾਣੀ ਲਵੋਗੇ ਤੇ ਇਹ ਬੈਨੀਫਿਸ਼ੀਅਲ ਹੋਏਗਾ ਜੀ, ਜੇ ਭਰਿਆ ਹੋਇਆ ਗਲਾਸ ਇੱਕੋਦਮ ਪੀ ਲਓਗੇ ਵਿੱਚ, ਸਪੋਜ਼ ਕਰੋ ਤੁਸੀਂ ਚਾਵਲ ਖਾ ਰਹੇ ਹੋ, ਤੁਸੀਂ ਆਮ ਦੇਖਿਆ ਹੋਣਾ ਚਾਵਲ ਖਾ ਰਹੇ ਹੋ ਤੇ ਪਾਣੀ ਪੀ ਲਓ ਇੱਕੋਦਮ, ਤੁਸੀਂ ਕਹੋਗੇ ਯਾਰ ਢਿੱਡ ਭਰ ਗਿਆ ਮੇਰਾ, ਅਫਾਰਾ ਹੋ ਗਿਆ। ਸੋ ਇਹ ਮੇਰੀ ਕਹਿਣ ਦੀ ਮੈਂ ਕਹਿਣ ਦੀ ਇਹ ਕੋਸ਼ਿਸ਼ ਕਰ ਰਹੇ, ਸਿਪ ਸਿਪ ਕਰਕੇ ਪਾਣੀ ਪੀਣਾ ਵਿੱਚ ਗੈਪ ਦੇ ਕੇ ਰੋਟੀ ਖਾਂਦੇ ਵਕਤ ਬੈਨੀਫਿਸ਼ੀਅਲ, ਪਰ ਜੇ ਤੁਸੀਂ ਜ਼ਿਆਦਾ ਪੀਂਦੇ ਹੈਗੇ ਹੋ ਤੇ ਉਹ ਮੇਰਾ ਖਿਆਲ ਸ਼ਾਇਦ ਤੇਜ਼ਾਬ ਨੂੰ ਡਿਲਿਊਟ ਕਰਦਾ ਤੇ ਉਹਨੂੰ ਮੌਕਾ ਨਹੀਂ ਦਿੰਦਾ, ਉਹਦੀ ਕੰਸੈਂਟ੍ਰੇਸ਼ਨ ਜਿੰਨੀ ਰੱਬ ਨੇ ਪਾਈ ਸੀਗੀ ਉਹਨੀ ਕੰਸੈਂਟ੍ਰੇਸ਼ਨ ਦੇ ਵਿੱਚ ਉਹ ਫੂਡ ਦੇ ਨਾਲ ਐਕਟ ਕਰ ਸਕੇ, ਜਿਹੜੇ ਵਿੱਚ ਕੀਟਾਣੂ ਨੇ ਹਾਨੀਕਾਰਕ ਉਹਨਾਂ ਨੂੰ ਮਾਰ ਸਕੇ ਔਰ ਫੂਡ ਨੂੰ ਅੱਗੇ ਭੇਜ ਸਕੇ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖੋ, ਅੱਗੋਂ ਤੋਂ ਜਦੋਂ ਵੀ ਤੁਸੀਂ ਰੋਟੀ ਖਾਣੀ ਹੈ ਤੇ ਪਾਣੀ ਥੋੜਾ ਥੋੜਾ ਸਿਪ ਸਿਪ ਕਰਕੇ ਪੀਓ, ਨਾ ਕਿ ਜ਼ਿਆਦਾ ਗਲਾਸ ਭਰ ਕੇ ਇੱਕੋ ਵਾਰੀ ਪੀ ਲਓ। ਬਾਅਦ 'ਚ ਜਦੋਂ ਤੁਸੀਂ ਰੋਟੀ ਖਾ ਲੈਂਦੇ ਹੋ ਜਸਟ ਗਿਵ ਏ ਪਾਸ, ਗਿਵ ਏ ਗੈਪ ਆਫ ਅਬਾਊਟ 10-15 minutes, 20 minutes, ਫਿਰ ਜਦੋਂ ਤੁਹਾਨੂੰ ਜ਼ਿਆਦਾ ਪਿਆਸ ਲੱਗੀ ਫਿਰ ਤੁਸੀਂ ਥੋੜ੍ਹਾ ਬਹੁਤਾ ਕੋਸਾ ਪਾਣੀ, ਹਾਂ ਗਰਮ ਕਿਉਂ ਪੀਣਾ ਜਾਂ ਗਰਮ ਨਹੀਂ, ਮੈਂ ਕਹਿ ਰਿਹਾ ਜੀ ਲਿਊਕ ਵਾਰਮ ਵਾਟਰ ਜਿਹਨੂੰ ਕਹਿੰਦੇ ਆ ਕੋਸਾ ਪਾਣੀ, ਕੋਸਾ ਪਾਣੀ ਜਿੰਨਾ ਵੀ ਹੋਏਗਾ ਜੀ ਉਹ ਤੇਜ਼ਾਬੀ ਮਾਦੇ ਨੂੰ ਥੋੜ੍ਹਾ ਜਿਹਾ ਕੈਟਾਲਿਟਿਕ ਇਫੈਕਟ ਦੇਗਾ, ਕੈਟਾਲਿਟਿਕ ਇਫੈਕਟ ਵੀ ਹੋਰ ਜਲਦੀ ਕੰਮ ਕਰਨ ਦਾ ਮੌਕਾ ਦੇਗਾ।
ਜੀ ਜੀ ਹਾਂਜੀ ਬਿਲਕੁਲ,
ਕਾਰਨ ਦੋ ਤਰ੍ਹਾਂ ਦੇ ਹੋ ਸਕਦੇ ਨੇ, ਸਾਰੇ ਸੁਣਨ ਵਾਲੇ ਜਿਹੜੇ ਆਪਣਾ ਪ੍ਰੋਗਰਾਮ ਸੁਣ ਰਹੇ ਜੀ ਉਹਨਾਂ ਦੀ ਨੌਲੇਜ ਵਾਸਤੇ ਵੀ, ਇੱਕ ਤਾਂ ਮੈਡੀਕਲ ਰਿਲੇਟਡ ਪ੍ਰੋਬਲਮ ਹੋ ਸਕਦੀ ਹੈ ਜੀ ਜਿਹੜੇ ਕਾਰਨ ਹੋ ਸਕਦੇ, ਦੂਜੇ ਸਾਡੇ ਸੈਲਫ ਕ੍ਰੀਏਟਡ ਹੋ ਸਕਦੇ ਨੇ. ਹੁਣ ਜੇ ਅਸੀਂ ਮੈਡੀਕਲ ਪ੍ਰੋਬਲਮ ਦੇਖੀਏ ਤੇ ਕੋਈ ਗਰੋਥ ਹੋ ਸਕਦੀ ਹੈ ਸਾਡੇ ਸਟਮਕ ਦੇ ਵਿੱਚ ਜਾਂ ਸਾਡੀ ਇੰਟਸਟਾਈਨ ਦੇ ਵਿੱਚ ਜਿਹੜੀ ਇੰਟਸਟਾਈਨਲ ਮੂਵਮੈਂਟਸ ਨੂੰ ਡਿਸਟਰਬ ਕਰ ਰਹੀ ਹੈ, ਔਰ ਫੂਡ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਟਾਈਮ ਦੇ ਵਿੱਚ ਅੱਗੇ ਮੂਵ ਕਰਨਾ ਚਾਹੀਦਾ ਸਟਮਕ ਤੋਂ ਸਮਾਲ ਇੰਟਸਟਾਈਨ ਔਰ ਸਮਾਲ ਤੋਂ ਲਾਰਜ ਇੰਟਸਟਾਈਨ, ਉਹ ਨਹੀਂ ਹੋ ਪਾ ਰਿਹਾ. ਡਿਪਰੈਸ਼ਨ ਐਂਗਜ਼ਾਇਟੀ ਦੀਆਂ ਮੈਡੀਸਨ ਵੀ ਕਾਜ਼ ਕਰਦੀਆਂ ਜੀ ਕੌਨਸਟੀਪੇਸ਼ਨ ਵਗੈਰਾ ਦੇ ਵਿੱਚ, ਇਹਨਾਂ ਚੀਜ਼ਾਂ ਦੇ ਵਿੱਚ ਕ੍ਰੀਏਟ ਕਰਨ ਦੇ ਵਿੱਚ. ਜਾਂ ਸਾਡੇ ਕਈ ਵਾਰੀ ਕੀ ਹੁੰਦਾ ਜੀ ਅਲਸਰੇਸ਼ਨ ਪ੍ਰੋਬਲਮ ਹੋ ਸਕਦੀ ਹੈ, ਜ਼ਖਮ ਹੋ ਸਕਦੇ ਨੇ. ਇਹ ਜਿਹੜੀਆਂ ਚੀਜ਼ਾਂ ਨੇ ਜੀ ਇਹ ਤਾਂ ਮੈਡੀਕਲ ਰਿਲੇਟਡ ਪ੍ਰੋਬਲਮਸ ਨੇ. ਜਾਂ ਕੋਈ ਬਲੋਕੇਜ ਹੋ ਸਕਦੀ ਹੈ ਜਿਹੜਾ ਮਤਲਬ ਇੰਟਸਟਾਈਨਲ ਲਿਊਮਨ ਹੈ ਜੀ, ਜਿਹੜਾ ਘੇਰਾ ਜਿਹਨੂੰ ਅਸੀਂ ਕਹਿ ਦਿੰਦੇ ਜਿਹਦੇ 'ਚ ਫੂਡ ਨੇ ਲੰਘਣਾ, ਉਹ ਕਿਸੇ ਕਾਰਨਾਂ ਕਰਕੇ ਗਰੋਥ ਕਰਕੇ ਤੰਗ ਹੋ ਸਕਦਾ ਹੈ, ਤੰਗ ਹੋ ਜਾਏਗਾ ਤੇ ਨੈਚੁਰਲੀ ਫੂਡ ਅੱਗੇ ਪ੍ਰੋਪਰ ਤਰੀਕੇ ਨਾਲ ਨਹੀਂ ਜਾਏਗਾ. ਇਹ ਤਾਂ ਕਾਰਨ ਨੇ ਜੀ ਜਿਹੜੇ ਮੈਡੀਕਲ ਰਿਲੇਟਡ ਪ੍ਰੋਬਲਮ ਨੇ. ਹਾਂ, ਜਿਹੜੇ ਸੈਲਫ ਕ੍ਰੀਏਟਡ ਪ੍ਰੋਬਲਮਸ ਨੇ ਉਹ ਇਹ ਨੇ ਜੀ, ਡਿਸਟਰਬ ਫੂਡ ਪੈਟਰਨ ਵੀ ਹੁਣ ਸਮੋਸੇ ਖਾਧੇ, ਪਹਿਲਾਂ ਰੋਟੀ ਖਾਧੀ ਤੇ ਬਾਹਰ ਨਿਕਲੇ ਤੇ ਹਲਵਾਈ ਕੋਲ ਗਏ ਉੱਥੇ ਸਮੋਸੇ ਖਾ ਲਏ ਤੇ ਥੋੜ੍ਹੀ ਦੇਰ ਬਾਅਦ ਗੁਲਾਬ ਜਾਮਣ ਮੂੰਹ 'ਚ ਪਾ ਲਿਆ, ਮਤਲਬ ਪਤਾ ਹੀ ਨਹੀਂ ਅਸੀਂ ਕੀ ਖਾ ਰਹੇ ਹਾਂ, ਖਾਈ ਜਾ ਰਹੇ ਹਾਂ. ਸਟਮਕ ਨੂੰ ਅਸੀਂ ਪ੍ਰੋਪਰ ਤਰੀਕਾ ਟਾਈਮ ਨਹੀਂ ਦੇ ਰਹੇ ਵੀ ਉਹ ਟਾਈਮ ਜਿਹੜਾ 3 ਤੋਂ 4 ਘੰਟੇ ਦਾ ਟਾਈਮ ਹੈ ਵੀ ਖਾਲੀ ਹੋ ਸਕੇ, ਉਹਨੂੰ ਖਾਲੀ ਕਰਨ ਦਾ ਮੌਕਾ ਹੀ ਨਹੀਂ ਦੇ ਰਹੇ. ਤੁੰਨੀ ਜਾ ਰਿਹਾ. ਇਹ ਐਸੀਡਿਟੀ ਦਾ ਪ੍ਰੋਬਲਮ ਹੋ ਸਕਦੀਆਂ ਨੇ, ਇਹਦੇ ਕਾਰਨ ਹੋ ਸਕਦੇ ਨੇ ਸਪਾਈਸੀ ਫੂਡ ਲੈਣਾ, ਮਿਰਚਾਂ ਵਾਲਾ ਜ਼ਿਆਦਾ, ਜਾਂ ਓਇਲੀ ਫੂਡ ਲੈਣਾ, ਜਾਂ ਐਕਸਰਸਾਈਜ਼ ਘੱਟ ਜਾਣੀ ਸਾਡੀ, ਜਾਂ ਕਈ ਵਾਰੀ ਤੁਸੀਂ ਯੰਗਸਟਰ ਜਿਹੜੇ ਦੇਖੇ ਨੇ ਸਪਲੀਮੈਂਟੇਸ਼ਨ ਲੈਂਦੇ ਨੇ ਜੀ ਬਾਡੀ ਬਿਲਡਿੰਗ ਵਗੈਰਾ ਵਾਸਤੇ. ਮੇਰੀ ਰਿਕੁਐਸਟ ਉਹਨਾਂ ਨੂੰ ਵੀ ਹੈਗੀ ਹੈ ਵੀ ਇਹ ਜਿਹੜੇ ਸਪਲੀਮੈਂਟੇਸ਼ਨ ਹੈਗੀ ਹੈ ਜਾਂ ਸੋਚ ਸਮਝ ਕੇ ਲਿਆ ਕਰੋ, ਤੁਹਾਨੂੰ ਨਹੀਂ ਪਤਾ ਉਹਦੇ ਵਿੱਚ ਇਨਗਰੀਡੀਐਂਟਸ ਕੀ ਹੈਗੇ ਨੇ, ਕਿਸ ਤਰ੍ਹਾਂ ਦੇ ਹੈਗੇ ਨੇ, ਔਰ ਤੁਹਾਡੀ ਬਾਡੀ ਉਹਨਾਂ ਵਾਸਤੇ ਫਾਇਦੇਮੰਦ ਹੈ ਜਾਂ ਉਹਨਾਂ ਨੂੰ ਰਿਸਪੋਂਸ ਕਰ ਰਹੀ ਜਾਂ ਨਹੀਂ ਕਰ ਰਹੀ. ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੇ ਕਾਰਨ ਬਣ ਸਕਦੇ ਨੇ ਐਸੀਡਿਟੀ ਪ੍ਰੋਬਲਮ ਵਾਸਤੇ. ਸੋ ਰੈਗੂਲਰ ਕਰੋ ਆਪਣੀਆਂ ਡਾਇਟਸ ਹੈਬਿਟ ਨੂੰ, ਔਰ ਜਿਹੜੇ ਦੂਜੇ ਕਾਰਨ ਨੇ ਉਹਨਾਂ ਵਾਸਤੇ ਜੇ ਸਵੀਅਰ ਪ੍ਰੋਬਲਮ ਹੋ ਜਾਂਦੀ ਹੈ ਲਗਾਤਾਰ ਚੱਲੀ ਜਾਂਦੀ ਤੇ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ. ਹੁਣ ਤੁਸੀਂ ਮੈਨੂੰ ਇਹ ਪੁੱਛਿਆ ਜੀ ਟ੍ਰੀਟਮੈਂਟ ਕਿਸ ਤਰ੍ਹਾਂ ਹੋ ਸਕਦਾ ਜੀ, ਮੈਂ ਟ੍ਰੀਟਮੈਂਟ ਅੱਗੇ ਵੀ ਜਿੰਨੇ ਵੀ ਆਪਣੇ ਪ੍ਰੋਗਰਾਮ ਆਇਆ ਉਹਦੇ 'ਚ ਹਮੇਸ਼ਾ ਜ਼ੋਰ ਦਿੱਤਾ ਜੀ ਸਾਡੀ ਜਿਹੜੀ ਰਸੋਈ ਹੈ ਉਹਦੇ 'ਚ ਬੜੇ ਟ੍ਰੀਟਮੈਂਟ ਪਏ ਨੇ ਜੀ. ਸਭ ਨਾਲੋਂ ਪਹਿਲਾਂ ਸਾਡੀ ਰਸੋਈ ਦੇ ਵਿੱਚ ਜੇ ਦੇਖਿਆ ਜਾਵੇ ਤੇ ਸੌਂਫ ਪਈ ਹੈ ਜੀ, ਜਿਹਨੂੰ ਅਸੀਂ ਕਾਰਡਮਮ ਕਹਿ ਦਿੰਦੇ ਹਾਂ. ਰੋਟੀ ਜਦੋਂ ਖਾਂਦੇ ਉਸ ਤੋਂ ਬਾਅਦ ਕੋਸ਼ਿਸ਼ ਕਰੋ ਜੇ ਸੌਂਫ ਥੋੜ੍ਹੀ ਜਿਹੀ ਲੈ ਸਕੋ, ਔਰ ਇਹੀ ਕਾਰਨ ਹੈ ਸ਼ਾਇਦ ਤੁਸੀਂ ਹੋਟਲਾਂ ਰੈਸਟੋਰੈਂਟ ਜਿੱਥੇ ਵੀ ਜਾਓਗੇ, ਇੱਕ ਤਾਂ ਉਹਦੇ ਨਾਲ ਤੁਹਾਡੇ ਮੂੰਹ ਦੇ ਵਿੱਚ ਜਿਹੜੀ ਪਲੈਜ਼ੈਂਟਨੈਸ ਆਉਂਦੀ ਹੈ ਜੀ ਜਦੋਂ ਤੁਸੀਂ ਸਾਹ ਲੈਂਦੇ ਹੈਗੇ ਹੋ, ਫਾਊਲ ਸਮੈਲ ਨਹੀਂ ਆਉਂਦੀ. ਦੂਜਾ ਉਹ ਜਿਹੜੀ ਸੌਂਫ ਹੈ ਜੀ ਸਾਡੇ ਫੂਡ ਦੇ ਵਿੱਚ ਡਾਈਜੈਸ਼ਨ ਕਰਨ ਦੇ ਵਿੱਚ ਐਸੀਡਿਟੀ ਪ੍ਰੋਬਲਮ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੀ ਹੈ. ਦੂਜੀ ਚੀਜ਼ ਹੈ ਜੀ ਸਿਪ ਵਾਟਰ ਦੀ ਮੈਂ ਗੱਲ ਕੀਤੀ ਹੈ, ਇਹ ਲਵੋ. ਤੀਜਾ ਜਿਹੜਾ ਤੁਹਾਡਾ ਫੂਡ ਖਾਣ ਦੀ ਜਿਹੜੀ ਆਦਤ ਹੈ ਜੀ ਉਹਨੂੰ ਰੈਗੂਲਰਾਈਜ਼ ਕਰੋ. ਜੇ ਸਪੋਜ਼ ਕਰੋ ਤੁਸੀਂ ਸਵੇਰੇ 8-9 ਵਜੇ ਦੇ ਕਰੀਬ ਬ੍ਰੇਕਫਾਸਟ ਕਰਦੇ, ਤੇ ਕੋਸ਼ਿਸ਼ ਕਰੋ ਰੋਜ਼ 8-9 ਤੋਂ ਵਿੱਚ ਕਰੋ, ਕਿ ਰਾਤ ਨੂੰ ਡਿਨਰ ਤੁਸੀਂ 8-9 or 10 ਵਜੇ ਦੇ ਕਰੀਬ ਕਰ ਲੈਂਦੇ ਹੋ ਤੇ ਕਰ ਲਓ. ਸੌਣ ਤੋਂ ਪਹਿਲਾਂ ਫੂਡ ਲੈਣ ਔਰ ਡਿਨਰ ਤੋਂ ਬਾਅਦ ਵਿੱਚ ਆਪਸ ਦੇ ਵਿੱਚ ਘੱਟੋ ਘੱਟ ਘੰਟਾ 1.5 ਘੰਟੇ ਦਾ ਗੈਪ ਜ਼ਰੂਰ ਦਿਓ. ਜੇ ਕੋਸ਼ਿਸ਼ ਕਰ ਸਕਦੇ ਹੋ, ਹੁਣ ਅੱਜ ਕੱਲ੍ਹ ਗਰਮੀ ਹੈ ਤੇ 2-3 ਚੱਕਰ ਜੇ ਤੁਸੀਂ ਸੈਰ ਬਾਹਰ ਕਰ ਸਕਦੇ ਹੋ ਉਹ ਕਰੋ. ਐਕਸਰਸਾਈਜ਼ ਜ਼ਰੂਰ ਕਰੋ ਜੀ. ਪਰ ਜੇ ਪ੍ਰੋਬਲਮ ਸਵੀਅਰਸ ਨੇ, ਮੈਡੀਕਲ ਪ੍ਰੋਬਲਮਸ ਨੇ, ਮਾਰਕੀਟ ਦੇ ਵਿੱਚ ਐਂਟਾਸੈਡਸ ਬਹੁਤ ਨੇ ਜੀ. ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਦਿੰਦਾ, ਮੈਂ ਪ੍ਰਮੋਟ ਹੀ ਕਰ ਰਿਹਾ ਉਸ ਪ੍ਰੋਡਕਟ ਨੂੰ. ਟਰਮਸ ਅਵੇਲੇਬਲ ਹੈ ਓਵਰ ਦੀ ਕਾਊਂਟਰ, ਚੂਸਣ ਵਾਲੀਆਂ ਗੋਲੀਆਂ ਨੇ ਜੀ, ਮੈਗਨੀਸ਼ੀਅਮ ਹਾਈਡ੍ਰੋਕਲੋਰਾਈਡ, ਇਹ ਨੇ. ਇੱਕ ਤੁਸੀਂ ਆਮ ਦੇਖੀ ਹੋਈ ਸਾਡੇ ਡਾਕਟਰ ਪੈਂਟਾਪ੍ਰੋਪੋਲਾਜ਼ੋਲ ਦਵਾਈ ਲਿਖਦੇ 40 mg, ਇਹ ਵੀ ਹੈਗੀ ਹੈ ਜੀ. ਜਾਂ ਜੇ ਤੁਹਾਨੂੰ ਜ਼ਿਆਦਾ ਐਸੀਡਿਟੀ ਦੀ ਪ੍ਰੋਬਲਮ ਆਉਂਦੀ, ਬੈਲਚਿੰਗ ਆਉਂਦੀ, ਖੱਟੇ ਡਕਾਰ ਆਉਂਦੇ, ਹਿਚਕੀਆਂ ਆਉਂਦੀਆਂ ਨੇ ਬਾਰ ਬਾਰ, ਤੇ ਆਪਣੇ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ. ਜੇ ਕੰਸਲਟ ਕਰੋਗੇ ਤੁਹਾਡੇ ਟੈਸਟ ਕਰਾਏ ਗਏ, ਉਹਨਾਂ ਟੈਸਟਾਂ ਦੇ ਵਿੱਚੋਂ ਇੱਕ ਟੈਸਟ ਬੜਾ ਕਾਮਨ ਹੁੰਦਾ ਜੀ, ਜਿਹੜਾ ਅੱਗੇ ਜਾ ਕੇ ਐਡਵਾਂਸ ਸਟੇਜ ਤੇ ਹੁੰਦਾ, ਜਿਹਨੂੰ ਅਸੀਂ ਕਹਿ ਦਿੰਦੇ ਜੀ ਐਂਡੋਸਕੋਪੀ. ਐਂਡੋਸਕੋਪੀ ਦਾ ਮਤਲਬ ਅੰਦਰ ਜਾ ਕੇ ਦੂਰਬੀਨ ਦੇ ਨਾਲ ਤੁਹਾਡਾ ਦੇਖਣਾ ਵੀ ਕੋਈ ਗਰੋਥ ਤਾਂ ਨਹੀਂ, ਕੋਈ ਇਹੋ ਜਿਹੀਆਂ ਚੀਜ਼ਾਂ ਤਾਂ ਨਹੀਂ ਹੈਗੀਆਂ. ਸੋ ਇਹ ਚੀਜ਼ਾਂ ਦਾ ਖਿਆਲ ਕਰਦੇ ਹੋਏ ਇਹ ਜਿਹੜਾ ਸਾਡੇ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਜੀ, ਸਾਡਾ ਕੋਈ ਪ੍ਰੋਗਰਾਮ ਕਰਨ ਦਾ ਕਿਸੇ ਨੂੰ ਡਰਾਉਣ ਦਾ ਮਕਸਦ ਨਹੀਂ ਜੀ ਹੈਗਾ. ਇਟਸ ਅ ਟੀਮ ਵਰਕ, TEAM, ਟੂਗੈਦਰ ਐਵਰੀ ਵਨ ਅਚੀਵਸ ਮੋਰ, ਤਾਂ ਕਿ ਜਿਹੜੀ ਸਾਡੇ ਤੁਹਾਡੇ ਸੁਣਨ ਵਾਲੇ ਲਿਸਨਰ ਨੇ ਜੀ ਉਹਨਾਂ ਦੇ ਨੂੰ ਅਵੇਅਰਨੈਸ ਮਿਲੇ ਤੇ ਸਾਡੀ ਜਿਹੜੀ ਕੁਆਲਿਟੀ ਆਫ ਲਾਈਫ ਹੈ ਉਹ ਅਸੀਂ ਕਿਸੇ ਹੱਦ ਤੱਕ, ਤੁਸੀਂ ਐਜ਼ ਏ ਰੇਡੀਓ ਪ੍ਰੋਗਰਾਮਰ ਤੇ ਮੈਂ ਐਜ਼ ਏ ਪਾਰਟਿਸਪੈਂਟ, ਉਹ ਅਸੀਂ ਕਿਸੇ ਤਰੀਕੇ ਨਾਲ ਸਾਡੇ ਜਿਹੜੇ ਸੁਣਨ ਵਾਲੇ ਲਿਸਨਰ ਨੇ ਜੀ ਅਸੀਂ ਇੰਪਰੂਵ ਕਰਨ ਦੇ ਵਿੱਚ ਹੈਲਪ ਕਰ ਸਕੀਏ. ਸੋ ਅੱਜ ਦੀ ਜਿਹੜੀ ਗੱਲਬਾਤ ਹੈ ਜੀ ਉਹੀ ਮੇਰਾ ਮਤਲਬ ਸੀ, ਔਰ ਤੁਹਾਡਾ ਵੀ ਮੇਰਾ ਖਿਆਲ ਇਹੀ ਮਕਸਦ ਹੋਏਗਾ
ਜੀ. ਬਿਲਕੁਲ ਪੁਰੀ ਸਾਹਿਬ, ਕੋਸ਼ਿਸ਼ ਇਹੀ ਹੁੰਦੀ ਹੈ ਵੀ ਸਰੋਤੇ ਨੂੰ ਜੇ ਅਸੀਂ ਕੁਛ ਬੈਟਰ ਪ੍ਰੈਜ਼ੈਂਟ ਕਰ ਸਕੀਏ, ਉਹਨਾਂ ਦੀ ਲਾਈਫ ਦੇ ਵਿੱਚ ਕੁਝ ਬੈਟਰਮੈਂਟ ਹੋ ਸਕੇ,
ਜਾਂਦਾ ਜਾਂਦਾ ਜੀ ਮੈਂ ਇੱਕ ਜ਼ਰੂਰ ਰਿਕੁਐਸਟ ਕਰਾਂਗਾ ਸਾਰੇ ਸੁਣਨ ਵਾਲੇ ਜਿਹਨਾਂ ਜਿਹਨਾਂ ਨੇ ਪ੍ਰੋਗਰਾਮ ਸੁਣਿਆ ਆਪਣਾ ਫੀਡਬੈਕ ਜ਼ਰੂਰ ਦਿਆ ਜਾਏ ਕਿਉਂਕਿ ਫੀਡਬੈਕ ਸਾਨੂੰ ਮਦਦ ਕਰਦਾ ਆਉਣ ਵਾਲੇ ਅਗਲੇ ਬਾਕੀ ਜਿਹੜੇ ਅੱਗੇ ਆਉਣ ਵਾਲੇ ਅਸੀਂ ਟੋਪਿਕ ਸਿਲੈਕਟ ਕਰਦੇ ਨੇ ਜਾਂ ਜਿਹੜੇ ਅਸੀਂ ਗੱਲਬਾਤ ਕਰਦੀ ਅਸੀਂ ਉਹਨਾਂ ਨੂੰ ਇੰਪਰੂਵ ਕਰ ਸਕੀਏ ਕਿਉਂਕਿ ਫੀਡਬੈਕ ਇੱਕ ਬਹੁਤ ਹੈਲਦੀ ਫੀਡਬੈਕ ਜਿਹੜਾ ਹੁੰਦਾ ਜੀ ਬਹੁਤ ਇਨਕਰੇਜ ਕਰਦਾ ਸਾਨੂੰ ਇਹੋ ਜਿਹੇ ਪ੍ਰੋਗਰਾਮ ਆਰਗੇਨਾਈਜ਼ ਕਰਨ ਦੇ ਵਿੱਚ। ਮੇਰਾ ਫੋਨ ਨੰਬਰ ਮੈਂ ਆਲਰੇਡੀ ਬੜੀ ਵਾਰੀ ਡਿਸਕਸ ਕੀਤਾ ਜੀ ਸ਼ੇਅਰ ਕੀਤਾ ਲਿਸਨਰਸ ਦੇ ਨਾਲ 9057837682 ਔਰ ਗੱਲਾਂ ਬਾਤਾਂ ਕਰਨਾ ਉਹ ਵੀ ਆਪਣੇ ਮਤਲਬ ਪੰਜਾਬੀ ਦੇ ਵਿੱਚ ਖਾਸ ਕਰਕੇ ਮੈਂ ਅੰਗਰੇਜ਼ੀ ਦੇ ਵਿੱਚ ਜਾਂ ਮੈਡੀਕਲ ਟਰਮਸ ਵੀ ਯੂਜ਼ ਕਰ ਸਕਦਾ ਪਰ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਹੋ ਸਕਦਾ ਮੈਡੀਕਲ ਟਰਮਸ ਸਾਨੂੰ ਸਮਝ ਨਾ ਆਉਣ ਤੇ ਮੇਰੀ ਇੱਕ ਹੋਬੀ ਹੈ ਜੀ ਇਹ ਤੇ ਤੁਸੀਂ ਜ਼ਰੂਰ ਫੀਡਬੈਕ ਦਿਆ ਜੀ। ਥੈਂਕ ਯੂ
ਜੀ ਬਹੁਤ ਬਹੁਤ ਸ਼ੁਕਰੀਆ ਬੈਸਟ ਵਿਸ਼ਿਜ਼ ਕੁਰੀ ਸਾਹਿਬ ਬਹੁਤ ਸ਼ੁਕਰੀਆ 905-700-8396 ਵੈਸੇ ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ ਅਸੀਂ ਵਾਪਸ ਆਉਂਦੇ ਹਾਂ ਰਿਕਾਰਡਡ ਕਮਰਸ਼ੀਅਲ ਤੋਂ ਬਾਅਦ।
ਥੈਂਕ ਯੂ ਜੀ ਥੈਂਕ ਯੂ।
ਅੱਜ ਘਰ ਵਾਲੀ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ ਬਸ ਹੁਣ ਕੁਝ ਸਵਾਦਿਸ਼ਟ ਖਾਣ ਨੂੰ ਮਿਲ ਜਾਏ ਤੇ ਮਜ਼ਾ ਆ ਜਾਏ।
ਆ ਚੱਲ ਫਿਰ ਨਿਊ ਇੰਡੀਆ ਕਰੀ ਮਹਿਲ ਚੱਲਦੇ ਆ ਇਹਨਾਂ ਦੀ ਸਪੈਸ਼ਲ ਡਿਸ਼ ਚਿੱਲੀ ਚਿਕਨ ਤੇ ਚਿੱਲੀ ਪਨੀਰ ਦਾ ਤਾਂ ਕਿਆ ਹੀ ਕਹਿਣਾ। ਇਹਦੇ ਨਾਲ ਨਾਲ ਮਨਚੂਰੀਅਨ ਨੂਡਲ ਲਾਲ ਮਾਸ ਭੁੰਨਿਆ ਗੋਟ ਚਿਕਨ ਲਬਾਬਦਾਰ ਪਨੀਰ ਲਬਾਬਦਾਰ ਸਭ ਮਿਲੇਗਾ ਜੋ ਮਰਜ਼ੀ ਖਾ ਲਈ।
ਨਿਊ ਇੰਡੀਆ ਕਰੀ ਮਹਿਲ ਚਿੰਗੂਜ਼ੀ ਤੇ ਵਿਲੀਅਮ ਪਾਰਕਵੇ ਦੇ ਕਾਰਨਰ ਤੇ ਕਾਲ 9054547500 905-453-7500।
आप वहाँ नहीं लेकिन जब आप रेमिटली के जरिए पैसे घर भेजते हैं तो आप अपनों के पास महसूस करते हैं। बेटी की सालगिरह के लिए या किसी भी मौका पर रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
सुनो जी पिंड तो जग्गी दा फोन आया सी ਪੁੱਛਦਾ ਸੀ ਜੀਜਾ ਜੀ ਨੇ ਸਪਾਂਸਰਸ਼ਿਪ ਦੇ ਕਾਗਜ਼ ਕਦੋਂ ਭੇਜਣੇ ਨੇ।
ਕੋਈ ਭਰੋਸੇ ਵਾਲਾ ਲੱਭੇ ਤਾਂ ਹੀ ਤਾਂ ਕਰੀਏ ਗੱਲ।
ਲੈ ਇੰਨਾ ਕਿਉਂ ਸੋਚੀ ਜਾਂਦੇ ਹੋ ਆਪਾਂ ਹੁਣੇ ਫੋਨ ਘੁਮਾਉਂਦੇ ਆ ਬਬਲਦੀਪ ਕੌਰ ਨੂੰ ਜਿਹੜੇ ਕਿ ਬੜੇ ਹੋਣਹਾਰ ਅਤੇ ਸਹੀ ਸਲਾਹ ਦਿੰਦੇ ਨੇ। ਮਿਲਾਓ ਹੁਣੇ
905-783-3002
ਮੈਕਸ ਲਾਈਫ ਇਮੀਗ੍ਰੇਸ਼ਨ ਦੀ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਬਬਲਦੀਪ ਕੌਰ ਜਿਹੜੇ ਡੀਲ ਕਰਦੇ ਨੇ ਵਿਜ਼ਿਟਰ ਵੀਜ਼ਾ ਸਟੂਡੈਂਟ ਵੀਜ਼ਾ LMIA ਐਪਲੀਕੇਸ਼ਨ ਵਰਕ ਪਰਮਿਟ ਐਪਲੀਕੇਸ਼ਨ ਸਪਾਊਸਲ ਸਪਾਂਸਰਸ਼ਿਪਸ ਦੇ ਵਿੱਚ 905-783-3002
ਮੈਂ ਕਿਹਾ ਜੀ ਘਰ ਤਾਂ ਸਾਨੂੰ ਇੰਨਾ ਸੋਹਣਾ ਲੱਭ ਗਿਆ ਨਾ ਹੁਣ ਤੁਹਾਨੂੰ ਕਾਹਦੀ ਟੈਨਸ਼ਨ ਹੈ।
ਉਹ ਘਰ ਦੀ ਕਲੋਜ਼ਿੰਗ ਦੀ
ਜੇ ਤੁਸੀਂ ਆਪਣੇ ਸੁਪਨਿਆਂ ਦਾ ਘਰ ਖਰੀਦਿਆ ਹੈ ਜਾਂ ਵੇਚਿਆ ਹੈ ਤਾਂ ਵਰੀ ਫ੍ਰੀ ਕਲੋਜ਼ਿੰਗ ਲਈ ਆਲਵੇਜ਼ ਰਿਮੈਂਬਰ ਖੁਰਾਨਾ ਲਾਅ ਫਰਮ।
ਹਰਪ੍ਰੀਤ ਖੁਰਾਨਾ ਬੈਰਿਸਟਰ ਐਂਡ ਸੋਲੀਸਿਟਰ
ਰੀਅਲ ਐਸਟੇਟ ਦੇ ਤਜਰਬੇਕਾਰ।
ਵਿਲਸ ਐਫੀਡੈਵਿਟ ਪਾਵਰ ਆਫ ਅਟਾਰਨੀ ਜਾਂ ਕਾਨੂੰਨੀ ਸਲਾਹ ਮਸ਼ਵਰੇ ਲਈ ਹਮੇਸ਼ਾ ਯਾਦ ਰੱਖੋ ਖੁਰਾਨਾ ਲਾਅ ਫਰਮ 90 ਮੈਰੀਟਾਈਮ ਓਨਟੇਰੀਓ ਬੁਲੇਵਾਰਡ ਯੂਨਿਟ 65 ਬ੍ਰੈਂਪਟਨ 905-791-0900-905-791-0900।
ਕਰਾਊਨ ਇਮੀਗ੍ਰੇਸ਼ਨ ਰਾਜਪਾਲ ਸਿੰਘ ਹੋਠੀ ਮੈਂਬਰ ICCRC ਲਾਅ ਸੋਸਾਇਟੀ ਆਫ ਅਪਰ ਕੈਨੇਡਾ ਐਂਡ ਕਮਿਸ਼ਨਰ ਫਾਰ ਓਥਸ।
ਫੈਮਿਲੀ ਸਪਾਂਸਰਸ਼ਿਪ ਅਪੀਲਾਂ ਇੰਟਰਵਿਊ ਤਿਆਰੀ ਵਿਰਚੁਅਲ ਵੀਜ਼ਾ ਰਾਹਦਾਰੀ ਸੁਪਰ ਵੀਜ਼ਾ PR ਕਾਰਡ ਸਿਟੀਜ਼ਨਸ਼ਿਪ ਟਰੈਵਲ ਪਰਮਿਸ਼ਨ ਐਫੀਡੈਵਿਟ ਪਤੀ ਪਤਨੀ ਮਾਤਾ ਪਿਤਾ ਨੂੰ ਸਪਾਂਸਰ ਕਰਨ ਰਹਿਮ ਦੀ ਅਪੀਲ ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ਦੀ ਮਿਆਦ ਵਧਾਉਣ ਅਤੇ ਖਾਸ ਕਰਕੇ ਇਨਕਾਰ ਹੋ ਚੁੱਕੇ ਕੇਸਾਂ ਦੀਆਂ ਅਪੀਲਾਂ ਲਈ ਮਿਲੋ
ਰਾਜਪਾਲ ਸਿੰਘ ਹੋਠੀ। ਫੋਨ ਨੰਬਰ 905-799-7744।
ਜੀ ਹਾਂ ਦੋਸਤੋ ਤੁਸੀਂ ਜੁੜੇ ਹੋ ਸਿਰਨਾਵਾਂ ਦੇ ਨਾਲ ਸਾਰੀ ਸਰੋਤਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਸੁਖਰਾਜ ਹੋਣਾ ਦਾ ਟੈਕਸਟ ਆਇਆ ਉਹਨਾਂ ਨੇ ਗੱਲਬਾਤ ਨੂੰ ਪਸੰਦ ਕੀਤਾ। ਬਿਲਕੁਲ ਦੋਸਤੋ ਤੁਸੀਂ ਪੂਰੀ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਨੰਬਰ 905-783-9682 ਉੱਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜੀ ਵਰਿੰਦਰ ਜੀ
ਜੀ ਬਿਲਕੁਲ ਅਵਤਾਰ ਜੀ ਇੱਕ ਦੋ ਹੋਰ ਅਪਡੇਟਸ ਨੇ ਜਿਹੜੀਆਂ ਆਪਾਂ ਗੱਲ ਕਰਦੇ ਹੁੰਦੇ ਹਾਂ ਜੀ। ਇੰਟੈਰੀਓ ਵੱਲੋਂ ਨੈਕਸਟ ਵੀਕ ਤੋਂ ਟੋਰਾਂਟੋ ਦੇ ਲਈ ਜੋ ਹੋਟਸਪੋਟਸ ਦੇ ਵਿੱਚ ਇਨਕਰੀਜ ਸਪਲਾਈ ਦਿੱਤੀ ਗਈ ਸੀ ਉਹ ਬੰਦ ਕਰ ਦਿੱਤੀ ਜਾਊਗੀ ਤੇ ਹੁਣ ਈਵਨਲੀ ਜਿਹੜੀ ਸਪਲਾਈ ਸਾਰੀਆਂ ਪ੍ਰੋਵਿੰਸ ਦੇ ਵਿੱਚ ਸਾਰੀ ਈਵਨਲੀ ਸਪਲਾਈ ਕੀਤਾ ਜਾਊਗਾ ਜਿਹੜਾ ਵੈਕਸੀਨ ਆ ਜੀ। ਨਾਲ ਦੀ ਨਾਲ ਜਿਹੜਾ ਜੀ ਫੈਡਰਲ ਗੌਰਮੈਂਟ ਵੱਲੋਂ ਟੋਰਾਂਟੋ ਅਤੇ ਹੈਮਿਲਟਨ ਟ੍ਰਾਂਜ਼ਿਟ ਲਈ ਚਾਰ ਪ੍ਰੋਜੈਕਟਾਂ ਦੇ ਲਈ $12.4 billion ਜਿਹੜੇ ਐਲੋਕੇਟ ਕੀਤੇ ਗਏ ਹਨ। ਹਾਲਾਂਕਿ ਇਹ ਪ੍ਰੋਜੈਕਟ ਜਿਹੜੇ 229 ਦੇ ਵਿੱਚ ਬਣ ਕੇ ਤਿਆਰ ਹੋਣੇ ਨੇ। ਪ੍ਰੋਜੈਕਟ ਦਾ 40 ਜਿਹੜਾ ਪਰਸੈਂਟ ਜਿਹੜਾ ਕਵਰ ਕਰਨਗੇ ਜਿਹੜੇ ਇਹ ਪੈਸੇ ਜਿਹੜੇ ਇਹ $10.4 billion ਜਿਹੜਾ ਇਹਨਾਂ ਨੂੰ ਦਿੱਤਾ ਗਿਆ। ਜਿਹੜਾ ਬਾਕੀ ਰਹਿੰਦਾ ਪੈਸਾ ਉਹ ਜਿਹੜੇ ਆਲਰੇਡੀ ਚਾਰ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਦੇ ਉੱਪਰ ਖਰਚ ਕੀਤਾ ਜਾਣਾ। ਸੋ ਇਹ ਸੀਗੀਆਂ ਕੁਛ ਅਪਡੇਟਸ ਜੀ। ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਜੀ ਜਿਹੜਾ ਐਸਟਰਾਜ਼ੈਨਿਕਾ ਦੀ ਗੱਲ ਕੀਤੀ ਹੈ ਜੀ ਜਿਹੜੀ ਆਪਾਂ ਹਾਲ ਦੀ ਘੜੀ ਦੇ ਵਿੱਚ ਪੌਜ਼ ਕੀਤਾ ਸੀਗਾ ਜੀ ਫੈਡਰਲ ਕੱਲ੍ਹ ਜਿਹੜੀ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਹੁਣ ਅਗਲੇ ਵੀਕ ਜਿਹੜੀਆਂ 2,50,000 ਹੋਰ ਜਿਹੜੀਆਂ ਐਸਟ੍ਰਾਜ਼ੈਨਿਕਾ ਦੀਆਂ ਜੇ COVID-19 ਵੈਕਸੀਨ ਜਿਹੜੀਆਂ ਕੈਨੇਡਾ ਨੂੰ ਮਿਲਣੀਆਂ ਨੇ। ਕਿਉਂਕਿ ਜਦੋਂ ਤੋਂ ਇਹ ਨਿਊਜ਼ ਆਈ ਸੀ ਉਸ ਤੋਂ ਬਾਅਦ ਉਹਨਾਂ ਲੋਕਾਂ ਲਈ ਕਾਫੀ ਗੱਲਬਾਤ ਉਹਨਾਂ ਦੀ ਚੱਲ ਰਹੀ ਸੀ ਵੀ ਜਿਹਨਾਂ ਨੇ ਪਹਿਲੀ ਡੋਜ਼ ਲਵਾ ਲਈ ਸੀ ਵੀ ਹੁਣ ਕੀ ਬਣੂਗਾ ਅੱਗੇ ਚੱਲ ਕੇ। ਸੋ ਅਫੀਸ਼ਲਸ ਨੇ ਇਹ ਅਪਡੇਟ ਕੀਤਾ ਵੀ ਹੋ ਸਕਦਾ ਜਿਹੜੀ ਇਹ ਡੋਜ਼ ਆ ਸੈਕਿੰਡ ਸ਼ਾਟ ਦੇ ਲਈ ਯੂਜ਼ ਕੀਤੀ ਜਾਊਗੀ ਜਿਹਨਾਂ ਦੇ ਪਹਿਲੀ ਡੋਜ਼ ਲੱਗ ਚੁੱਕੀ ਹੈ। ਜੀ
ਜੀ ਬਿਲਕੁਲ ਦੋਸਤੋ, ਤੁਸੀਂ ਸੈੱਲ ਫੋਨ ਦੀਆਂ ਬਹੁਤ ਹੀ ਵਧੀਆ ਡੀਲਸ ਲੈਣਾ ਚਾਹੁੰਦੇ ਹੋ, ਖਾਸ ਕਰਕੇ ਜੇ ਇੱਥੇ ਮੈਂ ਗੱਲ ਕਰਾਂ $45 ਦੀ, ਹਾਂ ਸਿਰਫ ਤੇ ਸਿਰਫ $45 ਦੇ ਵਿੱਚ 8 GB ਡੇਟੇ ਦੇ ਨਾਲ, ਤੇ ਇਹਦੇ ਨਾਲ ਹੀ ਸੈੱਲ ਸਿਟੀ ਉੱਤੇ ਹੋਰ ਕਾਫੀ ਜਿਹੜੀਆਂ ਬਹੁਤ ਹੀ ਵਧੀਆ ਡੀਲਸ ਨੇ, ਖਾਸ ਕਰਕੇ ਟਰੱਕ ਡਰਾਈਵਰ ਵੀਰਾਂ ਲਈ ਜਿਹਨਾਂ ਨੇ ਡੇਟਾ ਜਿੱਥੇ ਯੂਜ਼ ਕਰਨਾ ਹੁੰਦਾ ਉੱਥੇ ਉਹਨਾਂ ਨੂੰ ਨੰਬਰ ਵੀ ਲੋਕਲ ਜਿਹੜਾ ਬਹੁਤ ਫਾਇਦੇਮੰਦ ਰਹਿੰਦਾ। ਜੇ ਗੱਲ ਕਰੀਏ ਤਾਂ ਬਹੁਤ ਹੀ ਸ਼ਾਨਦਾਰ ਜਿਹੜੀਆਂ ਕੀਮਤਾਂ ਉੱਤੇ ਉਹ ਡੀਲਸ ਲੈ ਸਕਦੇ ਨੇ ਸੈੱਲ ਫੋਨ ਦੀਆਂ। ਸੰਨੀ ਉਹਨਾਂ ਨੂੰ ਦੋਸਤੋ ਰਾਬਤਾ ਕਰਨਾ, ਇਹਦੇ ਨਾਲ ਹੀ IPTV ਬਾਬਤ ਤੁਹਾਡਾ ਕੋਈ ਸਵਾਲ ਹੋਵੇ, ਤੁਸੀਂ IPTV ਲੈਣਾ ਚਾਹੁੰਦੇ ਹੋ ਜਾਂ ਤੁਸੀਂ ਜੇ ਇੰਟਰਨੈਟ ਲਵਾਉਣਾ ਤਾਂ ਤੁਸੀਂ ਸਰਨਾਵਾਂ ਦਾ ਦੋਸਤੋ ਹਵਾਲਾ ਦੇਣਾ, ਕੋਈ ਵੀ ਤੁਸੀਂ ਸਰਵਿਸਿਜ਼ ਲੈਣੀਆਂ ਨੇ 10% ਦਾ ਤੁਹਾਨੂੰ ਡਿਸਕਾਊਂਟ ਮਿਲ ਜਾਣਾ। ਸੰਨੀ ਉਹਨਾਂ ਦਾ ਨੰਬਰ 416-727-1982 416-727-1982 ਤੇ ਦੋਸਤੋ ਤੁਸੀਂ ਸੰਨੀ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ। ਜੀ
ਜੀ ਬਿਲਕੁਲ ਅਵਤਾਰ ਜੀ, ਸਮਾਂ ਬਿਲਕੁਲ ਸਮਾਪਤੀ ਵਾਲਾ ਮੇਰੇ ਖਿਆਲ ਨਾਲ ਬੁਲਾਈਏ ਜੀ ਫਤਿਹ।
ਜੀ ਬਿਲਕੁਲ ਦੋਸਤੋ, ਬਹੁਤ ਸ਼ੁਕਰੀਆ, ਤੁਸੀਂ ਸੇਨਾਵਾਂ ਨੂੰ ਪਸੰਦ ਕਰਦੇ ਹੋ। ਬਿਲਕੁਲ ਫੀਡਬੈਕ ਲਈ ਤੁਸੀਂ 416-561-1277 ਉੱਤੇ ਕਾਲ ਵੀ ਕਰ ਸਕਦੇ ਹੋ। ਸਾਰੇ ਰੱਖਿਓ ਆਪਣਾ ਖਿਆਲ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਸ਼ੁਕਰੀਆ।
The views expressed on the preceding program may not necessarily be those of the owner or management of WTOR radio station.
Ontario ka COVID-19 plan फैलाव को रोकने और जिंदगियां बचाने में मदद फराहम कर रहा है। जब तक हम सबको वैक्सीन नहीं लग जाती, मास्क पहने, अपने हाथ धोएं और फासला रखें। रोजाना हजारों लोग वैक्सीन लगवा रहे हैं, आपकी बारी जल्द आने वाली है। ontario.ca/covid-vaccine-plan पर मजीद जानें या 300 जबानों में मालूमात के लिए 1-888-999-6488 पर कॉल करें। अदायगी शुदा मनजानिब हुकूमत ओंटारियो।
ਸੋਢੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲਾਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਢੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodhifurniture.com ਤੇ। ਸੋਢੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਢੀ ਫਰਨੀਚਰ ਤੋਂ।
Your census invitation has arrived in the mail. Your participation will help plan programs and services for your community. Your census, your community, your future. A message from the Government of Canada.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
आइए टोरंटो को वैक्सीनेट करें। अपनी बारी आने पर कोविड की वैक्सीन लगवाएं। ऑनलाइन बुकिंग के लिए toronto.ca/covid-19 पर जाएं या कॉल कीजिए 888-999-6488।
इंसान अपनी जिंदगी में दो आम फैसले करता है, एक घर वाली का और एक घर खरीदने का। घर खरीदने के लिए आपको मॉर्गेज चाहिए होता है और मॉर्गेज के लिए आप कॉन्टैक्ट कीजिए मॉर्गेज प्रोफेशनल सैयद आसिफ रजा 416-427-8655। अगर आपका क्रेडिट खराब है, न्यू इमिग्रेंट है या आप सेल्फ एम्प्लॉयड है तब भी आपको मॉर्गेज मिल सकता है और कॉल कीजिए मॉर्गेज प्रोफेशनल सैयद आसिफ रजा 416-427-8655।
बिस्मिल्लाहिर्रहमानिर्रहीम। अस्सलाम अलैकुम और आदाब सब सुनने वालों।